ਸਤ ਸੰਸਾਰ ਦੇ ਨੇ ਕਰੀ ਦੇ ਗਿਆਨ ਨਾਲ, ਕਰੀ ਦੇ ਗਿਆਨ ਨਾਲ ਨਾਸ ਅੰਧਕਾਰ ਦਾ, ਕਰੀ ਦੇ ਗਿਆਨ ਨਾਲ ਨਾਸ ਅੰਧਕਾਰ ਦਾ। ਇਹਨਾਂ ਮੂਹਰੇ ਝੁੱਕ ਜਾਂਦਾ ਸ੍ਰੇ ਅਹੰਕਾਰ ਦਾ, ਇਹਨਾਂ ਮੂਹਰੇ ਝੁੱਕ ਜਾਂਦਾ ਸ੍ਰੇ ਅਹੰਕਾਰ ਦਾ, ਇਹਨਾਂ ਮੂਹਰੇ ਝੁੱਕ ਜਾਂਦਾ ਸ੍ਰੇ ਅਹੰਕਾਰ ਦਾ।
ਪਰਮ ਸਨਮਾਨਯੋਗ ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਬਾਰ ਦੀ ਹਾਜ਼ਰੀ ਭਰੇ ਗੁਰਮੁਖ ਪਿਆਰੀ ਸਾਧ ਸੰਗਤ ਜੀਓ, ਸਮਾਂ ਬਣਿਆ ਢਾਡੀ ਦਰਬਾਰ ਰਾਹੀਂ ਮਨ ਨੂੰ ਗੁਰੂ ਚਰਨ ਦੇ ਨੇੜੇ ਕਰਨ ਦਾ। ਆਓ ਸਭ ਤੋਂ ਪਹਿਲਾਂ ਰਲ ਕੇ ਆਪਾਂ ਸਮੁੱਚੀ ਸੰਗਤ ਜਿੰਨੇ ਮਾਈ ਭਾਈ ਜੁੜ ਬੈਠੇ ਹੋ ਸਾਰੇ ਜਣੇ ਰਲ ਕੇ ਦੋ ਵਾਰ ਵਾਹਿਗੁਰੂ ਕਹਿ ਲਈਏ। ਗੁਰੂ ਪਾਤਸ਼ਾਹ ਕਿਰਪਾ ਕਰਨ ਆਪਾਂ ਸਾਰੇ ਜਣੇ ਭਾਵਨਾ ਬਣਾ ਕੇ ਜਪ ਸਕੀਏ। ਜਿਨ੍ਹਾਂ ਨੇ ਭਾਵਨਾ ਬਣਾ ਕੇ ਵਾਹਿਗੁਰੂ ਕਿਹਾ ਹੈ ਉਹਨਾਂ ਦਾ ਪਾਰ ਉਤਾਰਾ ਹੋਇਆ ਹੈ। ਗੁਰਬਾਣੀ ਦੇ ਵਿੱਚ ਲਿਖਿਆ, ਅਜ਼ਾ ਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ। ਉਹਨੇ ਇੱਕ ਵਾਰ ਪਰਮਾਤਮਾ ਦਾ ਨਾਂ ਲਿਆ ਅਤੇ ਆਪਾਂ ਦੋ ਵਾਰ ਲੈਣਾ ਹੈ। ਉਹਨੇ ਇੱਕ ਵਾਰ ਭਾਵਨਾ ਬਣਾ ਕੇ ਨਾਰਾਇਣ ਆਖਿਆ ਹੈ, ਉਹਦੇ ਜੀਵਨ ਦਾ ਭਲਾ ਹੋ ਗਿਆ ਅਤੇ ਆਪਾਂ ਦੋ ਵਾਰ ਵਾਹਿਗੁਰੂ ਕਹਿਣਾ। ਭਾਵਨਾ ਬਣਾ ਕੇ ਗੁਰੂ ਕਿਰਪਾ ਕਰਨ ਸਾਨੂੰ ਐਸੀ ਭਾਵਨਾ ਬਣਾਉਣ ਦੀ ਸਮਰੱਥਾ ਬਖਸ਼ਿਸ਼ ਕਰਨ। ਆਓ ਸਾਰੀ ਸੰਗਤ ਢਾਡੀ ਜਥੇ ਵੱਲੋਂ ਬੁਲਾਈ ਫਤਿਹ ਪ੍ਰਵਾਨੋ ਅਤੇ ਅਦਬ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਰੱਬੀ ਬਾਣੀ ਦੀ ਕਥਾ ਸਰਵਣ ਕੀਤੀ ਹੈ। ਮੇਰੇ ਬਹੁਤ ਹੀ ਸਨਮਾਨਯੋਗ ਗਿਆਨੀ ਭਗਵੰਤ ਸਿੰਘ ਜੀ ਮਾੜੀ ਬੁੱਚੀਆਂ ਵਾਲੇ, ਉਹਨਾਂ ਨੇ ਬੜੇ ਸੁਲਝੇ ਹੋਏ ਤਰੀਕੇ ਦੇ ਨਾਲ ਆਪ ਜੀ ਨੂੰ ਗੁਰਮਤਿ ਦਾ ਗਿਆਨ ਵੰਡਿਆ। ਗੁਰੂ ਕਿਰਪਾ ਕਰਨ ਆਪਣੇ ਸਾਰਿਆਂ ਦੇ ਹਿਰਦੇ ਵਿੱਚ ਉਹਨਾਂ ਦਾ ਪਵਿੱਤਰ ਉਪਦੇਸ਼, ਗੁਰਬਾਣੀ ਦਾ ਪਾਵਨ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਵੱਸ ਜਾਵੇ, ਤਾਂ ਕਿ ਇੱਥੇ ਆਉਣਾ ਅੱਜ ਦਾ ਸਾਡਾ ਸਫਲਾ ਹੋ ਜਾਵੇ, ਸਾਡੇ ਲੋਕ ਸੁਖੀ ਪਰਲੋਕ ਸੁਹੇਲੇ ਹੋ ਜਾਣ। ਗੁਰੂ ਚਰਨਾਂ ਵਿੱਚ ਸਮੁੱਚੀ ਸੰਗਤ ਦੀ ਚੜ੍ਹਦੀ ਕਲਾ ਵਾਸਤੇ ਮੈਂ ਅਰਦਾਸ ਕਰਦਾ ਹਾਂ। ਚੱਲ ਰਿਹਾ ਲੜੀਵਾਰ ਪ੍ਰਕਰਨ 15 ਭਗਤਾਂ ਦੇ ਵਿੱਚੋਂ ਕੁਝ 94 ਭਗਤਾਂ ਦੀਆਂ ਜੀਵਨੀਆਂ ਆਪ ਜੀ ਦੀ ਸੇਵਾ ਵਿੱਚ ਕਹਿਣ ਦਾ ਹੁਕਮ ਹੋਇਆ। 15 ਭਗਤਾਂ ਦਾ ਇਤਿਹਾਸ ਕਹਿਣ ਦਾ ਹੁਕਮ ਸੀ, ਪਰ ਕੇਵਲ ਅਤੇ ਕੇਵਲ ਸਮਾਂ 2 ਹਫ਼ਤਿਆਂ ਦਾ ਸੀ। ਜੇਕਰ 15 ਭਗਤਾਂ ਦਾ ਸੰਪੂਰਨ ਇਤਿਹਾਸ ਸਰਵਣ ਕਰਨਾ ਹੋਵੇ ਤਾਂ ਘੱਟ ਤੋਂ ਘੱਟ ਸਮਾਂ 2 ਮਹੀਨਿਆਂ ਦਾ ਚਾਹੀਦਾ, ਘੱਟ ਤੋਂ ਘੱਟ। ਇਸ ਤੋਂ ਵਧੇਰੇ ਹੋਵੇ ਤਾਂ ਹੋਰ ਵੀ ਚੰਗੀ ਗੱਲ ਹੈ। ਗੁਰਦੁਆਰਾ ਦਸ਼ਮੇਸ਼ ਦਰਬਾਰ ਸਾਹਿਬ ਵਿਖੇ 2 ਮਹੀਨਿਆਂ ਦੇ ਵਿੱਚ ਬੜੀ ਮੁਸ਼ਕਲ ਦੇ ਨਾਲ 15 ਭਗਤਾਂ ਦਾ ਇਤਿਹਾਸ ਅਸੀਂ ਆਪਣੇ ਢਾਡੀ ਜਥੇ ਨਾਲ ਗੁਰੂ ਮਹਾਰਾਜ ਜੀ ਦੀ ਕਿਰਪਾ ਸਦਕਾ ਕਹਿਣ ਦਾ ਯਤਨ ਕੀਤਾ ਸੀ। ਕਾਫੀ ਹੱਦ ਤੱਕ ਸੰਗਤ ਨੇ ਪਿਆਰ ਦਿੱਤਾ ਹੈ। ਆਓ ਅੱਜ ਆਪਾਂ ਉਹਨਾਂ 15 ਭਗਤਾਂ ਦੇ ਵਿੱਚੋਂ ਇੱਕ ਮਹਾਨ ਭਗਤ ਦੀ ਗਾਥਾ ਆਰੰਭ ਕਰੀਏ। ਗੁਰੂ ਕਿਰਪਾ ਕਰਨ ਆਪਾਂ ਇਸ ਪ੍ਰਕਰਨ ਨੂੰ ਬਾਖੂਬੀ ਦੇ ਨਾਲ ਨਿਭਾ ਸਕੀਏ। ਉਹ ਐਸੇ ਭਗਤ ਜਿਨ੍ਹਾਂ ਨੇ ਦੁਨੀਆਂ ਨੂੰ ਤਾਰਨ ਵਾਸਤੇ ਪਵਿੱਤਰ ਉਪਦੇਸ਼ ਦਿੱਤਾ ਹੈ, ਉਹਨਾਂ ਦੇ ਪਵਿੱਤਰ ਉਪਦੇਸ਼ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਚੁਣਿਆ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹਨਾਂ ਦੇ ਪਾਵਨ ਉਪਦੇਸ਼ ਦੀ ਪਵਿੱਤਰ ਬਾਣੀ ਆਪਣੇ ਝੋਲੇ ਵਿੱਚ ਪਾਈ। ਉਦਾਸੀਆਂ ਦੇ ਦੌਰਾਨ ਗੁਰੂ ਸਾਹਿਬ ਜੀ ਜਿਸ ਵੇਲੇ ਗਏ ਤਾਂ ਸਤਿਗੁਰੂ ਜੀ ਦੀ ਨਿਗਾਹ ਦੇ ਵਿੱਚ ਕੇਵਲ ਅਤੇ ਕੇਵਲ 2 ਤਰ੍ਹਾਂ ਦੇ ਬੰਦੇ ਸਨ। 2 ਤਰ੍ਹਾਂ ਦੇ ਬੰਦਿਆਂ ਦੇ ਕੋਲੇ ਗੁਰੂ ਨਾਨਕ ਦੇਵ ਜੀ ਗਏ। ਇੱਕ ਉਹ ਬੰਦੇ ਜਿਹੜੇ ਇਨਸਾਨੀਅਤ ਤੌਰ 'ਤੇ ਗਿਰੇ ਹੋਏ ਲੋਕ ਸਨ, ਸੱਜਣ ਠੱਗ ਵਰਗੇ, ਭੂਮੀਏ ਚੋਰ ਵਰਗੇ, ਕੌਡੇ ਰਾਕਸ਼ ਵਰਗੇ, ਉਹਨਾਂ ਲੋਕਾਂ ਦੇ ਕੋਲ ਗਏ, ਬਲੀ ਕੰਧਾਰੀ ਵਰਗਿਆਂ ਦੇ ਕੋਲੇ ਜਿਹੜੇ ਹੱਦ ਦਰਜੇ ਦੇ ਗਿਰੇ ਹੋਏ ਲੋਕ ਸਨ, ਉਹਨਾਂ ਨੂੰ ਉੱਚਾ ਚੁੱਕਿਆ ਗੁਰੂ ਸਾਹਿਬ ਜੀ ਨੇ। ਅਤੇ ਦੂਸਰੇ ਬੰਦਿਆਂ ਕੋਲ ਉਹਨਾਂ ਕੋਲ ਗਏ ਨੇ ਜਿਹੜੇ ਹੱਦ ਦਰਜੇ ਦੇ ਕਾਮਲ ਪੁਰਸ਼ ਸਨ, ਪਰਮਾਤਮਾ ਦੇ ਪਿਆਰੇ ਸਨ, ਭਗਤ ਰਵਿਦਾਸ ਜੀ ਵਰਗੇ ਐਸੇ ਪੁਰਖਾਂ ਦੇ ਕੋਲੇ, ਭਗਤ ਕਬੀਰ ਵਰਗਿਆਂ ਦੇ ਕੋਲੇ, ਭਗਤ ਫਰੀਦ ਸਾਹਿਬ ਜੀ ਦੇ ਅਸਥਾਨ 'ਤੇ ਗਏ ਨੇ। ਗੁਰੂ ਨਾਨਕ ਦੇਵ ਮਹਾਰਾਜ 2 ਤਰ੍ਹਾਂ ਦੇ ਬੰਦਿਆਂ ਦੇ ਕੋਲੇ ਗਏ ਨੇ। ਭਾਈ ਗੁਰਦਾਸ ਜੀ ਨੇ ਕਿਹਾ ਕਿ ਗੁਰਮੁਖ ਖੋਜਤ ਭਏ ਉਦਾਸੀ। ਗੁਰਮੁਖ ਪਿਆਰਿਆਂ ਦੀ ਖੋਜ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਕੀਤੀਆਂ। ਆ ਇੱਕ ਉਦਾਸੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਇੱਕ ਘਰ ਦਾ ਦਰਵਾਜ਼ਾ ਖੜਕਾਇਆ ਸੀ। ਉਹ ਘਰ ਕਿਹੜਾ? ਜਿਸ ਘਰ ਦਾ ਦਰਵਾਜ਼ਾ ਗੁਰੂ ਨਾਨਕ ਨੇ ਖੜਕਾਇਆ, ਉਸ ਘਰ ਦੀ ਮੈਂ ਗਾਥਾ ਆਪ ਜੀ ਦੀ ਸੇਵਾ ਦੇ ਵਿੱਚ ਕਹਿਣ ਲੱਗਾ। ਮਹਾਰਾਸ਼ਟਰ ਦੇ ਵਿੱਚ ਸਾਧ ਸੰਗਤ, ਮਹਾਰਾਸ਼ਟਰ ਸਟੇਟ ਹੈ ਭਾਰਤ ਦੀ ਧਰਤੀ 'ਤੇ। ਮਹਾਰਾਸ਼ਟਰ ਸਟੇਟ ਦੇ ਵਿੱਚ ਇੱਕ ਜ਼ਿਲ੍ਹਾ ਪੈਂਦਾ, ਉਹ ਜ਼ਿਲ੍ਹੇ ਦਾ ਨਾਮ ਹੈ ਹੰਗੋਲੀ, ਹੰਗੋਲੀ ਜ਼ਿਲ੍ਹਾ ਹੈ। ਬਹੁਤ ਸਾਰੇ ਇਤਿਹਾਸਕਾਰਾਂ ਨੇ ਕਿਹਾ ਕਿ ਸਤਾਰਾ ਜ਼ਿਲ੍ਹੇ ਦੇ ਵਿੱਚ ਭਗਤ ਨਾਮਦੇਵ ਜੀ ਦਾ ਜਨਮ ਹੋਇਆ, ਪਰ ਭਗਤ ਨਾਮਦੇਵ ਜੀ ਦੇ ਨਾਂ ਦੀ ਜਿਹੜੀ ਐਸੋਸੀਏਸ਼ਨ ਬਣੀ ਹੋਈ ਹੈ ਉਹਦੇ ਵਿੱਚ ਜਿਹੜੇ ਜਨਰਲ ਸਕੱਤਰ ਨੇ ਉਹ ਲੁਧਿਆਣੇ ਦੇ ਰਹਿਣ ਵਾਲੇ ਨੇ, ਸਰਦਾਰ ਪੂਰਨ ਸਿੰਘ ਜੀ MA BEd, ਉਹ ਉਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਨੇ। ਉਹਨਾਂ ਨੇ ਸਾਬਤ ਕੀਤਾ ਕਿ ਸਤਾਰਾ ਜ਼ਿਲ੍ਹੇ ਦੇ ਵਿੱਚ ਮੰਦਰ ਦੇ ਵਿੱਚੋਂ ਧੱਕੇ ਪਏ ਨੇ ਭਗਤ ਨਾਮਦੇਵ ਜੀ ਨੂੰ। ਅਸਲ ਵਿੱਚ ਜਿਹੜਾ ਜਨਮ ਹੈ ਭਗਤ ਜੀ ਦਾ ਉਹ ਹੰਗੋਲੀ ਜ਼ਿਲ੍ਹੇ ਦੇ ਵਿੱਚ ਹੋਇਆ ਹੈ। ਹੰਗੋਲੀ ਜ਼ਿਲ੍ਹੇ ਤੋਂ 16 ਕਿਲੋਮੀਟਰ ਦੂਰ, ਹੰਗੋਲੀ ਸ਼ਹਿਰ ਤੋਂ 16 ਕਿਲੋਮੀਟਰ ਦੂਰ ਅਤੇ ਹਜ਼ੂਰ ਸਾਹਿਬ ਤੋਂ 100 ਕਿਲੋਮੀਟਰ ਦੂਰ ਪਿੰਡ ਦਾ ਨਾਮ ਹੈ ਨਰਸੀ ਬਾਮਨੀ। ਉਹ ਨਰਸੀ ਬਾਮਨੀ ਪਿੰਡ ਦੇ ਵਿੱਚ ਇੱਕ ਗ੍ਰਿਸਤੀ ਪਰਿਵਾਰ ਵੱਸਦਾ। ਉਹ ਗ੍ਰਿਸਤੀ ਪਰਿਵਾਰ ਦੇ ਮੁਖੀ ਦਾ ਨਾਂ ਸਾਧ ਸੰਗਤ, ਉਹਦੀ ਘਰਵਾਲੀ ਦਾ ਨਾਂ ਹੈ ਬੀਬੀ ਗੋਨਾਬਾਈ ਅਤੇ ਉਹਨਾਂ ਦਾ ਆਪਣਾ ਨਾਮ ਹੈ ਸਤ ਸੰਗਤ ਦਾਮ ਸ਼ੇਠ। ਦਾਮ ਸ਼ੇਠ ਅਤੇ ਬੀਬੀ ਗੋਨਾਬਾਈ ਦੀ ਗੋਦ ਨੂੰ ਭਾਗ ਲੱਗੇ ਨੇ। 26 ਅਕਤੂਬਰ 1270 ਈਸਵੀ ਨੂੰ ਭਗਤ ਨਾਮਦੇਵ ਜੀ ਦਾ ਇਸ ਨਰਸੀ ਬਾਮਣੀ ਪਿੰਡ ਦੇ ਵਿੱਚ ਜਨਮ ਹੋਇਆ। ਉਹਨਾਂ ਨੇ ਆਪਣੇ ਕੰਠ ਦੇ ਵਿੱਚੋਂ ਜੋ ਜੋ ਪਵਿੱਤਰ ਉਪਦੇਸ਼ ਸੰਗਤਾਂ ਤੱਕ ਪਹੁੰਚਾਏ ਨੇ ਉਹ ਪਵਿੱਤਰ ਉਪਦੇਸ਼ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬੜੀ ਕਿਰਪਾ ਕੀਤੀ ਹੈ। ਉਹਨਾਂ ਦੇ ਪਾਵਨ ਉਪਦੇਸ਼ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੀੜ ਦੀ ਸੰਪਾਦਨਾ ਮੌਕੇ ਭਾਈ ਗੁਰਦਾਸ ਜੀ ਦੇ ਕੋਲੋਂ ਦਰਜ ਕਰਵਾਇਆ। ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਦੇਣ ਨਹੀਂ ਦਿੱਤਾ ਜਾ ਸਕਦਾ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਮੌਕੇ ਸਾਰੇ ਧਰਮਾਂ ਨੂੰ, ਸਾਰੇ ਮਜ਼ਹਬਾਂ ਨੂੰ, ਸਾਰੀਆਂ ਬਰਾਦਰੀਆਂ ਨੂੰ ਅਤੇ ਵੱਖਰੇ ਵੱਖਰੇ ਵਿਚਾਰਧਾਰਾ ਦੇ ਵਿੱਚ ਜ਼ਿੰਦਗੀ ਬਸਰ ਕਰਨ ਵਾਲੇ ਅਤੇ ਉੱਚੇ ਅਮਲਾਂ ਦੇ ਮਾਲਕ ਪੁਰਸ਼ਾਂ ਦੀ ਬਾਣੀ ਉਹਨਾਂ ਨੇ ਗੁਰਬਾਣੀ ਦੇ ਵਿੱਚ ਦਰਜ ਕਰਵਾਈ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਜੋ ਇਹ ਪਰਉਪਕਾਰ ਕੀਤਾ ਹੈ ਉਹਨੂੰ ਦੁਨੀਆ ਅੱਜ ਵੀ ਝੁਕਦੀ ਹੈ। ਭਗਤ ਨਾਮਦੇਵ ਜੀ ਰੱਬੀ ਬੰਦਗੀ ਕਰਦੇ ਨੇ, ਉਹਨਾਂ ਦਾ ਜਿਹੜਾ ਕਿੱਤਾ ਹੈ ਕੰਮ ਕਾਰ ਕਰਦੇ ਨੇ। ਕਿੱਤਾ ਉਹਨਾਂ ਦਾ ਕੱਪੜੇ ਰੰਗਣ ਦਾ ਹੈ ਅਤੇ ਕੱਪੜੇ ਸਿਉਣ ਦਾ ਹੈ। ਕੱਪੜੇ ਸਿਉਂਦੇ ਨੇ, ਕੱਪੜੇ ਸਿਉਣ ਦਾ ਉਸ ਵੇਲੇ ਤਰੀਕਾ, ਢੰਗ ਤਰੀਕਾ ਵੀ ਤੌਰ ਤਰੀਕਾ ਆਪਣੇ ਰੂਪ ਅੰਦਰ ਹੁੰਦਾ ਸੀ। ਉਦੋਂ ਸਾਧ ਸੰਗਤ ਨਾ ਤਾਂ ਐਂਚੀ ਟੇਪ ਹੁੰਦੇ ਸੀ ਅਤੇ ਨਾ ਕੱਪੜੇ ਸਿਉਣ ਵਾਲੀਆਂ ਮਸ਼ੀਨਾਂ ਹੁੰਦੀਆਂ ਸੀ। ਸੂਈ ਧਾਗੇ ਦੇ ਨਾਲ ਕੱਪੜੇ ਸਿਉਂਤੇ ਜਾਂਦੇ ਸਨ ਅਤੇ ਗਿੱਠਾਂ ਦੇ ਨਾਲ ਮਿਣ ਕੇ ਕੱਪੜੇ ਕੱਟੇ ਜਾਂਦੇ ਸਨ। ਗਿੱਠਾਂ ਦੇ ਨਾਲ ਮਿਣ ਕੇ, ਗਿੱਠਾਂ ਅਤੇ ਇੰਚਾਂ ਦੇ ਨਾਲ ਹਿਸਾਬ ਕਿਤਾਬ ਲਗਾ ਕੇ ਕੱਪੜਾ ਕੱਟਿਆ ਜਾਂਦਾ ਸੀ ਅਤੇ ਸੂਈ ਧਾਗੇ ਦੇ ਨਾਲ ਕੱਪੜੇ ਸਿਉਂਤੇ ਜਾਂਦੇ ਸਨ। ਉਸ ਵੇਲੇ ਕੱਪੜੇ ਸਿਉਣ ਵਾਲੀਆਂ ਮਸ਼ੀਨਾਂ ਨਹੀਂ ਸੀ ਹੁੰਦੀਆਂ। ਭਗਤ ਨਾਮਦੇਵ ਜੀ ਦਾ ਇਹ ਧੰਦਾ ਹੈ, ਮੇਰੇ ਉਸਤਾਦ ਬਾਪੂ ਸੀਤਲ ਸਭ ਕਹਿੰਦੇ ਹੁੰਦੇ ਸੀ ਕਿ ਬੰਦੇ ਦੇ ਧੰਦੇ ਵਿੱਚੋਂ ਧਰਮ ਦੀ ਖੁਸ਼ਬੂ ਆਉਣੀ ਚਾਹੀਦੀ ਹੈ। ਬੰਦੇ ਦੇ ਧੰਦੇ ਵਿੱਚੋਂ ਧਰਮ ਦੀ ਖੁਸ਼ਬੂ ਆਉਣੀ ਚਾਹੀਦੀ ਹੈ, ਬੰਦੇ ਦੇ ਧਰਮ ਵਿੱਚੋਂ ਧੰਦੇ ਦਾ ਮੁਸ਼ਕ ਨਹੀਂ ਆਉਣਾ ਚਾਹੀਦਾ, ਬੰਦੇ ਦੇ ਧਰਮ ਵਿੱਚੋਂ ਧੰਦੇ ਦਾ ਮੁਸ਼ਕ ਨਹੀਂ ਆਉਣਾ ਚਾਹੀਦਾ। ਕੋਈ ਬੰਦਾ ਧੰਦਾ ਕਰਦਾ ਉਹਦੇ ਧੰਦੇ ਦੇ ਵਿੱਚੋਂ ਧਰਮ ਦੀ ਖੁਸ਼ਬੂ ਆਵੇ। ਲੋਕ ਕਹਿਣ ਬੜਾ ਧਰਮ ਦੀ ਮਰਜ਼ਾਦਾ ਵਿੱਚ ਰਹਿੰਦਾ, ਕਦੇ ਝੂਠ ਨਹੀਂ ਬੋਲਦਾ, ਇਹ ਕਦੇ ਕਿਸੇ ਨਾਲ ਠੱਗੀ ਨਹੀਂ ਮਾਰਦਾ, ਇਹ ਮਾੜੇ ਵਚਨ ਨਹੀਂ ਕੱਢਦਾ, ਮੂੰਹੋਂ ਮਾੜੀ ਭਾਖਿਆ ਨਹੀਂ ਕਦੇ ਕੱਢਦਾ। ਇਹਦੇ ਜੀਵਨ ਨੂੰ ਵੇਖ ਵੇਖ ਕੇ ਸਾਰੇ ਬੰਦਿਆਂ ਦੇ ਮਨ ਨੂੰ ਚਾਅ ਚੜ੍ਹਦਾ। ਹੁਣ ਭਗਤ ਨਾਮਦੇਵ ਜੀ ਸੱਚ ਦੇ ਸੂਰਜ ਨੇ, ਉਹਨਾਂ ਨੇ ਗੁਰਬਾਣੀ ਦੇ ਵਿੱਚ ਕਿੰਨੇ ਪਖੰਡਾਂ ਨੂੰ ਉਧੇੜਿਆ। ਗੁਰਬਾਣੀ ਦੇ ਵਿੱਚ ਉਹਨਾਂ ਨੇ ਪੰਜਾਬ ਹਿੰਦੁਸਤਾਨ ਦੀ ਧਰਤੀ ਦੇ ਲੋਕਾਂ ਦੀ ਨਬਜ਼ ਨੂੰ ਪਹਿਚਾਣਿਆ। ਉਹਨਾਂ ਨੇ ਲੋਕਾਂ ਦੀਆਂ ਕਮਜ਼ੋਰੀਆਂ ਨੂੰ ਬਾ ਦਲੀਲ ਕਿਸ ਤਰੀਕੇ ਦੇ ਨਾਲ ਲੋਕਾਂ ਵਿੱਚ ਬਿਆਨ ਕੀਤਾ ਉਹ ਆਪਣੇ ਆਪ ਮਿਸਾਲ ਨੇ। ਜ਼ਿੰਦਗੀ ਦੇ ਲਗਭਗ 18 ਵਰੇ ਉਹਨਾਂ ਨੇ ਪੰਜਾਬ ਵਿੱਚ ਗੁਜ਼ਾਰੇ ਨੇ, ਜ਼ਿੰਦਗੀ ਦੇ ਆਖਰੀ 18 ਸਾਲ ਉਹਨਾਂ ਨੇ ਪੰਜਾਬ ਦੀ ਧਰਤੀ 'ਤੇ ਗੁਜ਼ਾਰੇ ਨੇ। ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਪਿੰਡ ਹੈ ਘੁਮਾਣ, ਘੁਮਾਣ ਨਗਰ ਦੇ ਵਿੱਚ ਅੱਜ ਵੀ ਭਗਤ ਜੀ ਦਾ ਪਵਿੱਤਰ ਦਿਵਰਾ ਹੈ। ਅੱਜ ਵੀ ਭਗਤ ਨਾਮਦੇਵ ਜੀ ਦੀਆਂ ਯਾਦਾਂ ਉਸ ਇਲਾਕੇ ਨੇ ਸਾਂਭ ਕੇ ਰੱਖੀਆਂ ਹੋਈਆਂ ਨੇ। ਉਹ ਜਿਹੜੇ ਪਵਿੱਤਰ ਅਸਥਾਨ ਨੇ ਅੱਜ ਵੀ ਉਹ ਲੋਕਾਂ ਦੇ ਮਨਾਂ ਦੇ ਵਿੱਚ ਭਗਤ ਜੀ ਦੀ ਯਾਦ ਤਾਜ਼ਾ ਕਰਦੇ ਨੇ। ਆਓ ਤੱਕੀਏ ਸਤਾਰਾ ਜ਼ਿਲ੍ਹੇ ਦੇ ਵਿੱਚ, ਮਹਾਰਾਸ਼ਟਰ ਦੇ ਵਿੱਚ ਸਤਾਰਾ ਜ਼ਿਲ੍ਹਾ, ਸਤਾਰਾ ਜ਼ਿਲ੍ਹੇ ਦੇ ਵਿੱਚ ਇੱਕ ਇਲਾਕਾ ਹੈ, ਉਸ ਇਲਾਕੇ ਦਾ ਨਾਂ ਹੈ ਪੰਡਰਪੁਰ, ਪੰਡਰਪੁਰ ਏਰੀਆ। ਉਸ ਪੰਡਰਪੁਰ ਏਰੀਆ ਦੇ ਵਿੱਚ ਇੱਕ ਨਾਗਨਾਥ ਨਾਮ ਦਾ ਮੰਦਰ ਹੈ, ਮੰਦਰ ਦਾ ਨਾਮ ਹੈ ਨਾਗਨਾਥ। ਨਾਗਨਾਥ ਨਾਂ ਦੇ ਮੰਦਰ ਦੇ ਵਿੱਚ ਬਿਠਲ ਦੇਵਤੇ ਦੀ ਮੂਰਤੀ ਉਹਨਾਂ ਨੇ ਰੱਖੀ ਹੋਈ ਹੈ। ਉਹਨਾਂ ਨੇ ਇੱਕ ਮੂਰਤੀ ਦਾ ਨਾਂ ਬਿਠਲ ਰੱਖਿਆ ਹੋਇਆ ਅਤੇ ਭਗਤ ਨਾਮਦੇਵ ਜੀ ਕਹਿੰਦੇ ਨੇ ਤੁਹਾਡਾ ਬਿਠਲ ਇਸ ਪੱਥਰ ਦੀ ਮੂਰਤੀ ਵਿੱਚ ਵੱਸਦਾ ਹੋਏਗਾ, ਜਿਹੜਾ ਮੇਰਾ ਬਿਠਲ ਹੈ ਉਹ ਤਾਂ ਇਬੈ ਬਿਠਲ ਉਬੈ ਬਿਠਲ, ਬਿਠਲ ਬਿਨ ਸੰਸਾਰ ਨਹੀਂ। ਉਹ ਮੇਰਾ ਜਿਹੜਾ ਪਰਮਾਤਮਾ ਹੈ ਉਹ ਤਾਂ ਜ਼ਰਰੇ ਜ਼ਰਰੇ ਵਿੱਚ ਸਮਾਇਆ ਹੋਇਆ ਹੈ ਆਪਣੇ ਪਰਮਾਤਮਾ ਦੇ ਗੁਣ ਗਾਉਣ ਵਾਸਤੇ ਅਤੇ ਬ੍ਰਾਹਮਣਾਂ ਦਾ ਉਹ ਭਰਮ ਦਾ ਕਿਲਾ ਭਰਨ ਵਾਸਤੇ ਅੱਜ ਭਗਤ ਨਾਮਦੇਵ ਜੀ ਹੱਸਦੇ ਖੇਲਦੇ ਇਸ ਮੰਦਰ ਦੇ ਵਿੱਚ ਆ ਜਾਂਦੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਬਚਨ ਹੈ ਹਸਤ ਖੇਲਤ ਤੇਰੇ ਦੇਹੋਰੇ ਆਇਆ, ਹੱਸਦੇ ਖੇਲਦੇ ਉਹ ਲੋਕਾਂ ਦਾ ਭਲਾ ਕਰਨ ਵਾਸਤੇ ਅੱਜ ਇਸ ਮੰਦਰ ਦੇ ਵਿੱਚ ਆ ਬੈਠੇ ਨੇ। ਗੱਲ ਕਿਤੇ ਲੰਮੇਰੀ ਨਾ ਹੋ ਜਾਏ, ਇੱਕ ਮੂੰਹ ਆਇਆ ਅੱਖਰ ਕਹਿ ਜਾਵਾਂ। ਰੱਬ ਦੇ ਪਿਆਰਿਆਂ ਨੂੰ ਸੰਸਾਰ ਦੇ ਲੋਕ ਹਮੇਸ਼ਾ ਹੀ ਧੱਕੇ ਮਾਰਦੇ ਆਏ ਨੇ, ਪਰਮਾਤਮਾ ਦੇ ਪਿਆਰਿਆਂ ਨੂੰ ਹਮੇਸ਼ਾ ਲੋਕ ਧੱਕੇ ਮਾਰਦੇ ਆਏ ਨੇ। ਉਸ ਤੋਂ ਬਾਅਦ ਦੀ ਕਹਾਣੀ ਕਹੀਏ, ਸਾਡੇ ਪੰਜਾਬ ਦੀ ਧਰਤੀ 'ਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਪਿੰਡ ਹੈ ਨਡਾਲੋਂ। ਨਡਾਲੋਂ ਪਿੰਡ ਦੇ ਰਹਿਣ ਵਾਲੇ ਸਤਿਕਾਰਯੋਗ ਸੰਤ ਬਾਬਾ ਨਿਧਾਨ ਸਿੰਘ ਜੀ ਹਜ਼ੂਰ ਸਾਹਿਬ ਦੀ ਧਰਤੀ 'ਤੇ ਉਹਨਾਂ ਦੀ ਪਾਵਨ ਯਾਦ ਦੇ ਵਿੱਚ ਗੁਰਦੁਆਰਾ ਉਸਰਿਆ ਹੋਇਆ। ਗੁਰਦੁਆਰਾ ਸਾਹਿਬ ਦਾ ਨਾਮ ਹੈ ਗੁਰਦੁਆਰਾ ਲੰਗਰ ਸਾਹਿਬ। ਸੰਤ ਬਾਬਾ ਨਿਧਾਨ ਸਿੰਘ ਜੀ ਨਡਾਲੋਂ ਪਿੰਡ ਦੇ ਰਹਿਣ ਵਾਲੇ ਸਨ। ਬਾਬਾ ਨਿਧਾਨ ਸਿੰਘ ਜੀ ਨੂੰ ਹਜ਼ੂਰ ਸਾਹਿਬ ਦੇ ਦੱਖਣੀ ਮਹੰਤਾਂ ਨੇ ਧੱਕੇ ਮਾਰੇ, ਕਸੂਰ ਕੀ ਸੀ? ਉਹ ਦਸ਼ਮੇਸ਼ ਦੇ ਨੈਣਾਂ ਦੇ ਨੂਰ ਹਨ। ਇਹੋ ਹੀ ਕਸੂਰ ਹੈ ਕਿ ਇਹ ਸਿਧਾਂਤ ਨੂੰ ਜਾਣਦਾ, ਲੋਕਾਂ ਵਿੱਚ ਕਿਤੇ ਸਿਧਾਂਤ ਫੈਲਾ ਨਾ ਦੇਵੇ। ਜੇ ਲੋਕਾਂ ਵਿੱਚ ਸਿਧਾਂਤ ਦੀ ਆਵਾਜ਼ ਉੱਠ ਪਈ ਤਾਂ ਲੋਕਾਂ ਵਿੱਚ ਸਾਡੇ ਵਿਰੁੱਧ ਇਨਕਲਾਬ ਪੈਦਾ ਹੋ ਜਾਣਾ, ਲੋਕਾਂ ਦੇ ਵਿੱਚ ਸਾਡੇ ਵਿਰੁੱਧ ਇੱਕ ਜਹਾਜ਼ ਛਿੜ ਪਵੇਗਾ ਅਤੇ ਲੋਕ ਸਾਡੇ ਤੋਰੀ ਫੁਲਕੇ ਬੰਦ ਕਰ ਦੇਣਗੇ। ਭਗਤ ਨਾਮਦੇਵ ਜੀ ਨੂੰ ਜਿਵੇਂ ਧੱਕੇ ਵੱਜਣ ਲੱਗੇ ਨੇ, ਇਵੇਂ ਸੰਤ ਬਾਬਾ ਨਿਧਾਨ ਸਿੰਘ ਜੀ ਨੂੰ ਕੁੱਟਿਆ ਗਿਆ, ਧੱਕੇ ਵੱਜੇ ਨੇ ਹਜ਼ੂਰ ਸਾਹਿਬ ਦੀ ਧਰਤੀ 'ਤੇ। ਆਪ ਜੀ ਨੇ ਉਹ ਇਤਿਹਾਸ ਚੰਗੀ ਤਰ੍ਹਾਂ ਜਾਣਿਆ। ਉਸ ਤੋਂ ਬਾਅਦ ਵੀ ਸਾਧ ਸੰਗਤ, ਆਪਾਂ ਹੋਰ ਥੋੜ੍ਹਾ ਜਿਹਾ ਇਤਿਹਾਸ ਦੇ ਪੰਨਿਆਂ 'ਤੇ ਝਾਤੀ ਮਾਰੀਏ ਤਾਂ ਭਾਈ ਲਾਲੋ ਦਾ ਸਾਰੇ ਪਿੰਡ ਦੇ ਲੋਕਾਂ ਨੇ ਤਿਰਸਕਾਰ ਕੀਤਾ ਹੋਇਆ, ਸਾਰੇ ਪਿੰਡ ਦੇ ਲੋਕਾਂ ਨੇ ਮਾਨੋ ਉਹਨਾਂ ਦਾ ਬਾਈਕਾਟ ਕੀਤਾ ਹੋਇਆ ਕਿ ਇਹ ਸੱਚ ਦੀ ਗੱਲ ਬੜੀ ਕਰਦਾ। ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਤਾਂ ਘਰ ਦਾ ਕੁੰਡਾ ਖੜਕਾ ਕੇ ਆਖਿਆ ਨਾ, ਪਿਆਰੇ ਲਾਲੋ ਕੁੰਡਾ ਖੋਲ, ਭਾਈ ਲਾਲੋ ਦਰਵਾਜ਼ਾ ਖੋਲ, ਤੇਰੇ ਪਿਆਰੇ ਤੈਨੂੰ ਮਿਲਣ ਵਾਸਤੇ ਆਏ ਨੇ। ਆਓ ਤੱਕੀਏ ਜੀ, ਭਗਤ ਨਾਮਦੇਵ ਜੀ ਮੰਦਰ ਦੇ ਵਿੱਚ ਬਹਿ ਕੇ ਭਗਤੀ ਕਰਨ ਲੱਗੇ ਨੇ। ਰੱਬ ਦੇ ਨਾਂ 'ਤੇ ਬਣਿਆ ਹੋਇਆ ਮੰਦਰ ਹੈ ਅਤੇ ਉਹਨਾਂ ਬ੍ਰਾਹਮਣਾਂ ਦਾ ਇੱਕ ਅੰਧ ਵਿਸ਼ਵਾਸ ਹੈ ਕਿ ਇੱਥੇ ਛੋਟੀ ਜਾਤ ਦਾ ਬੰਦਾ ਆ ਜਾਏ ਅਤੇ ਸਾਡਾ ਮੰਦਰ ਪਿੱਟਿਆ ਜਾਏਗਾ। ਉਹ ਰੱਬ ਦਾ ਘਰ ਹੀ ਕਿਹੜਾ ਜਿਹੜਾ ਇਨਸਾਨ ਦੇ ਨਾਲ ਪਿੱਟਿਆ ਜਾਂਦਾ ਹੋਵੇ? ਪਰ ਲੋਕਾਂ ਦਾ ਪਖੰਡ ਜਾਲ ਤੋੜਨ ਵਾਸਤੇ ਭਗਤ ਜੀ ਅੱਜ ਬੈਠੇ ਨੇ। ਸਾਰੇ ਬ੍ਰਾਹਮਣਾਂ ਨੇ ਰੌਲਾ ਪਾ ਦਿੱਤਾ, ਸ਼ੀਂਬਿਆਂ ਦਾ ਮੁੰਡਾ ਆ, ਸ਼ੂਦਰਾਂ ਦਾ ਮੁੰਡਾ ਆ, ਸ਼ੀਂਬਾ ਆ ਗਿਆ, ਸ਼ੂਦਰ ਆ ਗਿਆ, ਸਾਡਾ ਮੰਦਰ ਪਿੱਟਿਆ ਗਿਆ। ਆ ਭਗਤ ਨਾਮਦੇਵ ਜੀ ਨੂੰ ਕਿਵੇਂ ਉਹਨਾਂ ਦੀ ਛੋਟੀ ਜਾਤ ਦਾ ਮਜ਼ਾਕ ਉਡਾਉਣ ਵਾਸਤੇ ਉੱਚੀ ਜਾਤ ਵਾਲੇ ਬ੍ਰਾਹਮਣਾਂ ਨੇ, ਗੁਰਬਾਣੀ ਨੇ ਤਦ ਹੀ ਸਾਨੂੰ ਉਪਦੇਸ਼ ਦਿੱਤਾ, ਜਾਤ ਕਾ ਗਰਭ ਨਾ ਕਰ ਮੂਰਖ ਗਾਵਾਰਾ, ਇਸ ਗਰਭ 'ਤੇ ਚੱਲੇ ਬਹੁਤ ਬੇਕਾਰਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ, ਬ੍ਰਹਮ ਬਿੰਦੇ ਜਾਤ ਕਾ ਗਰਭ ਨਾ ਕਰਿਓ ਕੋਈ, ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ। ਪਰਮਾਤਮਾ ਬ੍ਰਹਮ ਜਿਹੜਾ ਹੈ ਉਹ ਤਾਂ ਸਾਰਿਆਂ ਦੇ ਜ਼ਰਰੇ ਜ਼ਰਰੇ ਵਿੱਚ, ਸਾਰਿਆਂ ਦੇ ਘਟਾਂ ਵਿੱਚ, ਹਿਰਦਿਆਂ ਵਿੱਚ ਸਮਾਇਆ ਹੋਇਆ ਹੈ। ਪਰ ਜਿਹੜੇ ਲੋਕ ਕਹਿੰਦੇ ਨੇ ਰੱਬ ਕੇਵਲ ਅਤੇ ਕੇਵਲ ਅਸੀਂ ਉਹਦੀ ਰਜਿਸਟਰੀ ਕਰਵਾਈ ਹੋਈ ਆ, ਰੱਬ ਦੀ ਰਜਿਸਟਰੀ ਸਾਡੇ ਨਾਂ 'ਤੇ ਪਟਾ ਰੱਬ ਨੇ ਕੱਟ ਕੇ ਰੱਖਿਆ, ਉਹਨਾਂ ਅਖੌਤੀ ਧਾਰਮਿਕ ਆਗੂਆਂ ਨੇ ਭਗਤ ਨਾਮਦੇਵ ਜੀ ਨੂੰ ਧੱਕੇ ਜਦੋਂ ਮਾਰੇ ਹੈ, ਉਸ ਮੌਕੇ ਦੀ ਕਵਿਤਾ ਆਪ ਜੀ ਦੀ ਸੇਵਾ ਵਿੱਚ ਗਿਆਨੀ ਸਰੂਪ ਸਿੰਘ ਕੜਿਆਣਾ ਦਾ ਢਾਡੀ ਜੱਥਾ ਇਉਂ ਪੇਸ਼ ਕਰਦਾ ਹੈ।
ਮਾਰ ਮੰਦਿਰ ਚੋਂ ਬਾਹਰ ਕੱਢਤਾ ਰੱਬ ਦੇ ਪੁਜਾਰੀ ਨੂੰ, ਧੱਕੇ ਮਾਰ ਮੰਦਿਰ ਚੋਂ ਬਾਹਰ ਕੱਢਤਾ ਰੱਬ ਦੇ ਪੁਜਾਰੀ ਨੂੰ, ਅਭਮਾਨੀਆਂ ਨੇ ਕੈਰ ਕਰਿਆ ਅੱਧ ਰੂਪ ਰੱਬ ਤੇ, ਯਾਦ ਅਭਮਾਨੀਆਂ ਨੇ ਕੈਰ ਕਰਿਆ ਅੱਧ ਰੂਪ ਰੱਬ ਤੇ, ਸੱਤ ਨਾਲੋਂ ਜਮਾਂ ਹੀ ਪ੍ਰੀਤ ਤੋੜ ਲਈ ਲੜ ਲੱਗੇ ਝੂਠ ਦੇ ਕਰਕੇ ਪਖੰਡ ਨਿਤ ਸ਼ੈ ਦੇਮ ਦੇ ਜਾਤਾਂ ਦੀ ਬਿਮਾਰੀ ਨੂੰ ਕਰਕੇ ਪਖੰਡ ਨਿਤ ਸ਼ੈ ਦੇਮ ਦੇ ਜਾਤਾਂ ਦੀ ਬਿਮਾਰੀ ਨੂੰ ਧੱਕੇ ਮਾਰ ਮੰਦਿਰ ਚੋਂ ਬਾਹਰ ਕੱਢਤਾ ਰੱਬ ਦੇ ਪੁਜਾਰੀ ਨੂੰ ਧੱਕੇ ਮਾਰ ਮੰਦਿਰ ਚੋਂ ਬਾਹਰ ਕੱਢਤਾ ਰੱਬ ਦੇ ਪੁਜਾਰੀ ਨੂੰ ਸਾਰੇ ਹੋ ਗਏ ਕਿਸੇ ਨਾ ਪਛਾਣਿਆ ਅੰਨੇ ਅਗਿਆਨਤਾ ਚ ਸਾਰੇ ਹੋ ਗਏ ਕਿਸੇ ਨਾ ਪਛਾਣਿਆ ਬੁੱਢੀ ਅਸਮਾਨੀ ਚੜੀ ਪੁਆਇੰਟ ਗਿਣੀ ਆਖਿਆ ਸਿਆਣਿਆ ਬੁਰਾ ਭਲਾ ਕਦੇ ਨਾ ਨਜ਼ਰੀਆ ਮਦਾ ਖੋਟੀ ਮੱਤ ਮਾਰੀ ਨੂੰ ਬੁਰਾ ਭਲਾ ਕਦੇ ਨਾ ਨਜ਼ਰੀਆ ਮਦਾ ਖੋਟੀ ਮੱਤ ਮਾਰੀ ਨੂੰ ਧੱਕੇ ਮਾਰ ਮੰਦਿਰ ਚੋਂ ਬਾਹਰ ਕੱਢਤਾ ਰੱਬ ਦੇ ਪੁਜਾਰੀ ਨੂੰ ਧੱਕੇ ਮਾਰ ਮੰਦਿਰ ਚੋਂ ਬਾਹਰ
ਰੱਬ ਨਾਲੋਂ ਟੁੱਟ ਕੇ ਧਰਮੀ ਕਹਾਉਣ ਵਾਲੇ ਪਾਪੀ ਬਣ ਗਏ ਰੱਬ ਨਾਲੋਂ ਟੁੱਟ ਕੇ
ਲਾਲਾ ਲਾਲਾ ਆਕੇ ਨੇ ਸਾਰੇ ਪੈ ਗਏ ਕਰਕੇ ਤਿਆਰੀ ਨੂੰ ਲਾਲਾ ਲਾਲਾ ਆਕੇ ਨੇ ਸਾਰੇ ਪੈ ਗਏ ਕਰਕੇ ਤਿਆਰੀ ਨੂੰ ਧੱਕੇ ਮਾਰ ਮੰਦਿਰ ਚੋਂ ਬਾਹਰ ਕੱਢਤਾ ਰੱਬ ਦੇ ਪੁਜਾਰੀ ਨੂੰ ਧੱਕੇ ਮਾਰ ਮੰਦਿਰ ਚੋਂ ਬਾਹਰ
ਨਹੀਂ ਰੱਬ ਦਿਲਾਂ ਚ ਵਸੇ ਕਿਹੜਾ ਇਹਨਾਂ ਨੂੰ ਕਹੇ ਜਿਹਨੇ ਜਿਹਨੇ ਇਹ ਗੱਲ ਦੱਸਣੀ ਚਾਹੀ ਦੁਖੀ ਉੱਤੇ ਨੇ ਪਏ
ਰੱਬ ਨੂੰ ਮਖੌਲ ਇਹਨਾਂ ਬਾਣੇ ਬਣਾ ਦਿੱਤਾ ਕਰਕੇ ਗਦਾਰੀ ਨੂੰ ਰੱਬ ਨੂੰ ਮਖੌਲ ਇਹਨਾਂ ਨੇ ਬਣਾ ਦਿੱਤਾ ਕਰਕੇ ਗਦਾਰੀ ਨੂੰ ਧੱਕੇ ਮਾਰ ਮੰਦਿਰ ਚੋਂ ਬਾਹਰ ਕੱਢਤਾ ਰੱਬ ਦੇ ਪੁਜਾਰੀ ਨੂੰ ਧੱਕੇ ਮਾਰ ਮੰਦਿਰ ਚੋਂ ਬਾਹਰ
नीच जाति रौला पावदा सारा टिम टाणा है नीच जात नीच जाति रौला पावदा सारा टिम टाणा है पर इतिहास ता हमारे रोपिया ताडी गड़ियाना है पर इतिहास ता हमारे रोपिया ताडी गड़ियाना है
खुश दिल दीप लिख वीर काम दे वार्ता निहारी नू खुश दिल दीप लिख वीर काम दे वार्ता निहारी नू ਧੱਕੇ ਮਾਰ ਮੰਦਿਰ ਚੋਂ ਬਾਹਰ ਕੱਢਤਾ ਰੱਬ ਦੇ ਪੁਜਾਰੀ ਨੂੰ ਧੱਕੇ ਮਾਰ ਮੰਦਿਰ ਚੋਂ ਬਾਹਰ ਕੱਢਤਾ ਰੱਬ ਦੇ ਪੁਜਾਰੀ ਨੂੰ ਧੱਕੇ ਮਾਰ ਮੰਦਿਰ ਚੋਂ ਬਾਹਰ ਕੱਢਤਾ ਰੱਬ ਦੇ ਪੁਜਾਰੀ ਨੂੰ
ਹੁਣ ਸਾਧ ਸੰਗਤ ਇੱਕ ਰੱਬ ਦੇ ਨਾਂ ਤੇ ਬਣੇ ਹੋਏ ਮੰਦਿਰ ਦੇ ਵਿੱਚੋਂ ਰੱਬ ਦੇ ਭਗਤ ਨੂੰ ਧੱਕੇ ਪੈਣ ਤੇ ਕਿੰਨੀ ਜ਼ਿਆਦਾ ਮਾੜੀ ਗੱਲ ਹੈ ਪਰਮਾਤਮਾ ਦੇ ਨਾਂ ਦੇ ਉੱਤੇ ਮੰਦਿਰ ਬਣਿਆ ਹੋਇਆ ਹੈ ਪਰ ਪਰਮਾਤਮਾ ਦੇ ਪਿਆਰਿਆਂ ਨੂੰ ਧੱਕੇ ਮਾਰੇ ਜਾ ਰਹੇ ਨੇ ਪਰਮਾਤਮਾ ਦੇ ਪਿਆਰਿਆਂ ਨੂੰ ਕੁੱਟਿਆ ਜਾ ਰਿਹਾ ਉੱਥੇ ਆਉਣ ਤੋਂ ਪਾਬੰਦੀ ਲਾਈ ਜਾ ਰਹੀ ਹੈ ਉੱਥੇ ਵੜਨ ਨਹੀਂ ਦਿੱਤਾ ਜਾ ਰਿਹਾ ਕਾਰਨ ਕੀ ਹੈ ਕਾਰਨ ਸਾਧ ਸੰਗਤ ਮੈਂ ਜੋ ਸਮਝਦਾ ਹਾਂ ਜਦੋਂ ਸੂਰਜ ਚੜ੍ਹਦਾ ਤਾਂ ਉੱਲੂ ਨੂੰ ਬਖਤ ਪੈ ਜਾਂਦਾ ਜਿਸ ਵੇਲੇ ਸੂਰਜ ਆਪਣੀ ਪਹਿਲੀ ਕਿਰਨ ਦਿਖਾਉਂਦਾ ਤਾਂ ਸੂਰਜ ਨੂੰ ਆਪਣੇ ਆਪ ਦੇ ਉੱਲੂ ਨੂੰ ਆਪਣੇ ਆਪ ਵਿੱਚ ਪਤਾ ਨਹੀਂ ਕਿਹੜੀ ਨਮੋਸ਼ੀ ਛਾ ਜਾਂਦੀ ਹੈ ਕਿ ਹੁਣ ਮੈਨੂੰ ਦਿਸਣਾ ਬੰਦ ਹੋ ਜਾਣਾ ਸ਼ਾਇਦ ਕਿਤੇ ਉੱਲੂ ਦੀ ਬਾਹ ਚੱਲਦੀ ਹੋਵੇ ਤਾਂ ਸੂਰਜ ਨੂੰ ਚੜ੍ਹ ਨਾ ਦੇਵੇ ਉੱਲੂ ਦੀ ਕਿਤੇ ਪੇਸ਼ ਜਾਂਦੀ ਹੋਵੇ ਤਾਂ ਉਹ ਸੂਰਜ ਨੂੰ ਚੜ੍ਹਨ ਹੀ ਨਾ ਦੇਵੇ ਬਸ ਧਰਮ ਦੀ ਦੁਨੀਆ ਦੇ ਅੰਦਰ ਜਿਹੜੇ ਉੱਲੂ ਹੁੰਦੇ ਨੇ ਨਾ ਉਹ ਸੱਚ ਦੇ ਸੂਰਜ ਦੀ ਹਮੇਸ਼ਾ ਵਿਰੋਧਤਾ ਕਰਦੇ ਨੇ ਸੱਚ ਦੇ ਸੂਰਜ ਦੇ ਉਹ ਪ੍ਰਕਾਸ਼ ਦਾ ਸਾਹਮਣਾ ਨਹੀਂ ਕਰ ਸਕਦੇ ਉਹਨਾਂ ਨੂੰ ਦਿਸਦਾ ਨਹੀਂ ਉਹਨਾਂ ਦੀਆਂ ਅੱਖਾਂ ਚੁੰਦੇ ਆ ਜਾਂਦੀਆਂ ਐਸੀ ਰੋਸ਼ਨੀ ਨੂੰ ਦੇਖ ਕੇ ਹੁਣ ਤੁਸੀਂ ਜਿੰਨੇ ਗੁਰਮੁਖ ਪਿਆਰੇ ਮਾਈ ਭਾਈ ਬੈਠੇ ਹੋ ਜਾਂ ਘਰਾਂ ਵਿੱਚ ਬੈਠੇ ਰੇਡੀਓ ਰਾਹੀਂ ਇੰਟਰਨੈੱਟ ਰਾਹੀਂ ਸੰਗਤਾਂ ਦੂਰ ਦੁਰਾਡੇ ਬਹੁਤ ਦੇਸ਼ਾਂ ਪ੍ਰਦੇਸ਼ਾਂ ਵਿੱਚ ਸਰਵਣ ਕਰਦੀਆਂ ਸਾਰੇ ਤੁਸੀਂ ਪੜ੍ਹੇ ਲਿਖੇ ਹੋ ਇੱਕ ਗੱਲ ਮੈਂ ਕਈ ਵਾਰ ਸੋਚਦਾ ਹਾਂ ਕਿ ਬੰਦਾ ਇਸ ਧਰਤੀ 'ਤੇ ਜਨਮ ਲੈਣ ਤੋਂ ਪਹਿਲਾਂ ਰੱਬ ਦੇ ਕੋਲ ਕੋਈ ਫਾਰਮ ਤਾਂ ਨਹੀਂ ਭਰ ਕੇ ਆਉਂਦਾ ਕਿ ਮੈਨੂੰ ਇਸ ਜਾਤ ਵਿੱਚ ਜਨਮ ਮਿਲੇ ਰੱਬ ਦੇ ਕੋਲ ਕੋਈ ਬੰਦਾ ਐਪਲੀਕੇਸ਼ਨ ਤਾਂ ਨਹੀਂ ਦੇ ਕੇ ਆਉਂਦਾ ਵੀ ਮੈਨੂੰ ਇਸ ਉੱਚੀ ਜਾਤ ਵਿੱਚ ਜਨਮ ਚਾਹੀਦਾ ਜਾਂ ਇਸ ਘਰ ਵਿੱਚ ਜਨਮ ਚਾਹੀਦਾ ਇਹ ਤਾਂ ਜੰਮਣ ਮਰਨ ਕਰਤੇ ਦੇ ਹੱਥ ਹੈ ਜੰਮਣ ਮਰਨ ਅਕਾਲ ਪੁਰਖ ਦੇ ਹੱਥ ਵਿੱਚ ਹੈ ਕਿਸ ਜੀਵ ਨੂੰ ਕਿਸ ਘਰ ਵਿੱਚ ਕਿਸ ਜਾਤ ਵਿੱਚ ਜਨਮ ਦੇਣਾ ਇਹ ਤਾਂ ਅਕਾਲ ਪੁਰਖ ਵਾਹਿਗੁਰੂ ਦੇ ਹੱਥ ਵਸ ਹੈ ਨਾ ਕੋਈ ਇੱਥੇ ਉੱਚਾ ਅਤੇ ਨਾ ਕੋਈ ਇੱਥੇ ਨੀਵਾਂ ਸਾਰੀ ਦੁਨੀਆ ਇੱਕ ਬਰਾਬਰ ਹੈ ਪਰਮਾਤਮਾ ਦੀ ਨਿਗਾਹ ਦੇ ਵਿੱਚ ਗੁਰੂ ਨਾਨਕ ਪਰਮਾਤਮਾ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇਹ ਪਾਵਨ ਫੈਸਲਾ ਆਪਾਂ ਰੋਜ਼ ਪੜ੍ਹਦੇ ਹਾਂ ਜਿਸ ਹੱਥ ਜੋੜ ਕਰ ਵੇਖਿਆ ਸੋਏ ਨਾਨਕ ਉੱਤਮ ਨੀਚ ਨਾ ਕੋਏ ਨਾ ਕੋ ਉੱਚਾ ਨਾ ਕੋ ਨੀਵਾਂ ਇੱਥੇ ਸਾਰੇ ਇੱਕ ਬਰਾਬਰ ਨੇ ਪਰ ਆਮ ਲੋਕਾਂ ਨੇ ਵੰਡੀਆਂ ਪਾ ਲਈਆਂ ਕਿ ਇਹ ਲੋਕ ਉੱਚੇ ਨੇ ਅਤੇ ਉਹ ਲੋਕ ਨੀਵੇਂ ਨੇ ਅਸਲ ਮਹੀਨੇ ਵਿੱਚ ਗੁਰਮਤਿ ਦਾ ਇਹ ਫੈਸਲਾ ਹੈ ਕਿ ਬੰਦਾ ਕਰਮਾਂ ਕਰਕੇ ਉੱਚਾ ਹੁੰਦਾ ਅਤੇ ਮਾੜੀਆਂ ਕਰਤੂਤਾਂ ਕਰਕੇ ਨੀਵਾਂ ਹੁੰਦਾ ਕਰਤੂਤਾਂ ਕਰਕੇ ਬੰਦਾ ਗਿਰ ਜਾਂਦਾ ਚੰਗੇ ਸ਼ੁਭ ਕਰਮ ਕਰੇ ਤਾਂ ਬੰਦੇ ਦੀ ਆਤਮਾ ਉੱਚੀ ਹੋ ਜਾਂਦੀ ਆ ਸਤ ਸੰਗਤ ਹੁਣ ਬ੍ਰਾਹਮਣ ਵੱਲੋਂ ਥਾਪੀ ਹੋਈ ਇਹ ਅਖੌਤੀ ਨੀਚ ਜਾਤ ਇਸ ਨੀਚ ਜਾਤ ਦੇ ਵਿੱਚੋਂ ਕਿੱਡੀ ਨਿਰਮਲ ਆਤਮਾ ਪੈਦਾ ਹੋਈ ਹੈ ਭਗਤ ਨਾਮਦੇਵ ਜੀ ਮਹਾਰਾਜ ਭਗਤ ਨਾਮਦੇਵ ਜੀ ਮਹਾਰਾਜ ਜਿਨ੍ਹਾਂ ਦਾ ਨਾਮ ਲਿਆ ਸੀਨੇ ਦੇ ਵਿੱਚ ਨਾਮ ਪ੍ਰਤੀ ਪ੍ਰੇਮ ਪੈਦਾ ਹੁੰਦਾ ਜਿਨ੍ਹਾਂ ਨੇ ਨਾਮ ਜਪਿਆ ਵੀ ਆ ਅਤੇ ਹੋਰਨਾਂ ਨੂੰ ਜਪਾਇਆ ਵੀ ਹੈ ਪਰ ਇਹਨਾਂ ਨੇ ਰੱਬ ਦੇ ਨਾਂ ਦੇ ਉੱਤੇ ਜਿਹੜੀ ਹੱਟੀ ਪਾਈ ਹੋਈ ਹੈ ਭਗਤ ਨਾਮਦੇਵ ਜੀ ਨੂੰ ਪਤਾ ਵੀ ਨਕਲੀ ਦੁਕਾਨ ਹੈ ਇੱਥੇ ਰੱਬ ਦੇ ਨਾਂ ਦਾ ਸੌਦਾ ਵਿਕਦਾ ਕੋਈ ਨਹੀਂ ਹੈ ਇੱਥੇ ਤਾਂ ਕੇਵਲ ਬ੍ਰਾਹਮਣ ਆਪਣਾ ਹਲਵਾ ਮੰਡਾ ਚਲਾਉਣ ਵਾਸਤੇ ਬੈਠੇ ਨੇ ਧਰਮ ਮੰਦਿਰ ਕੀ ਹੈ ਇੱਕ ਦਿਨ ਮੈਂ ਸ਼ਾਮਾ ਦੇ ਦੀਵਾਨ ਵਿੱਚ ਪ੍ਰਾਰਥਨਾ ਕੀਤੀ ਸੀ ਗੁਰੂ ਚਰਨਾਂ ਵਿੱਚ ਸੰਗਤਾਂ ਜਿਹੜੀਆਂ ਬਹਿੰਦੀਆਂ ਉਹ ਸਰਵਣ ਕਰਦੀਆਂ ਨੇ ਦੋ ਅੱਖਰ ਨੇ ਗੁਰਮਤਿ ਦੀ ਦੁਨੀਆ ਦੇ ਅੰਦਰ ਦੋਨੋਂ ਅੱਖਰ ਗੱਗੇ 'ਤੇ ਪੈਂਦੇ ਹੈ ਗੱਗੇ 'ਤੇ ਗੋਲਕ ਹੈ ਅਤੇ ਗੱਗੇ 'ਤੇ ਗੁਰੂ ਹੈ ਆਉਣ ਸਾਰ ਸਾਡੇ ਮੱਥੇ ਗੋਲਕ ਲੱਗਦੀ ਹੈ ਗੋਲਕ ਤੋਂ ਬਾਅਦ ਵਿੱਚ ਗੋਲਕ ਦੇ ਪਿੱਛੇ ਗੁਰੂ ਸਾਹਿਬ ਜੀ ਬਿਰਾਜਮਾਨ ਨੇ ਗੋਲਕ ਅਤੇ ਗੁਰੂ ਦੇ ਦਰਮਿਆਨ ਦੋਨਾਂ ਦੇ ਵਿਚਕਾਰ ਇੱਕ ਸਿਧਾਂਤ ਦੀ ਦੀਵਾਰ ਹੈ ਆਹ ਜਿਹੜੇ ਹਥਿਆਰ ਪਏ ਨੇ ਨਾ ਕਿਰਪਾਨਾਂ ਪਈਆਂ ਨੇ ਸ਼ਸਤਰ ਪਏ ਨੇ ਇਹ ਕਿਤੇ ਸਜਾਵਟ ਵਾਸਤੇ ਨਹੀਂ ਰੱਖੇ ਹੋਏ ਇਹ ਸਜਾਵਟ ਵਾਸਤੇ ਨਹੀਂ ਹੈ ਇਹ ਇੱਕ ਸਿਧਾਂਤ ਦਾ ਪ੍ਰਤੀਕ ਹੈ ਕਿ ਬੰਦਿਆ ਇਸ ਧਰਮ ਦਾ ਸਿਧਾਂਤ ਬੜਾ ਅਣਖੀਲਾ ਹੈ ਇਸ ਧਰਮ ਦੇ ਸਿਧਾਂਤ ਨੂੰ ਜਾਣੇਗਾ ਅਤੇ ਫਿਰ ਤੂੰ ਗੁਰੂ ਤੱਕ ਪੁੱਜ ਸਕੇਗਾ ਜੇ ਤੂੰ ਸਿਧਾਂਤ ਨੂੰ ਨਾ ਜਾਣ ਸਕਿਆ ਤਾਂ ਤੇਰੀ ਆਤਮਾ ਗੋਲਕ ਤੱਕ ਹੀ ਰਹਿ ਜਾਣੀ ਹੈ ਤੇਰੀ ਆਤਮਾ ਫਿਰ ਗੋਲਕ ਤੱਕ ਰਹਿ ਜਾਣੀ ਗੱਗੇ 'ਤੇ ਗੋਲਕ ਪੈਂਦੀ ਗੱਗੇ 'ਤੇ ਗੁਰੂ ਪੈਂਦਾ ਜਿਸ ਬੰਦੇ ਨੇ ਆ ਸਿਧਾਂਤ ਦਾ ਜਿਹੜਾ ਵਿਚਕਾਰਲਾ ਪਾੜਾ ਇਸ ਨੂੰ ਨਾ ਜਾਣ ਸਕੇ ਜਿਸ ਬੰਦੇ ਨੇ ਸਿਧਾਂਤ ਨੂੰ ਨਾ ਸਮਝਿਆ ਉਹ ਗੁਰੂ ਦੀ ਆਤਮਾ ਤੱਕ ਉਹਦੀ ਆਤਮਾ ਪੁੱਜ ਹੀ ਨਹੀਂ ਸਕਦੀ। ਇਹ ਅਟਲ ਸੱਚਾਈ ਹੈ। ਹੁਣ ਸਾਡੇ ਧਰਮ ਦਾ ਸਿਧਾਂਤ ਬੜਾ ਅਣਖੀਲਾ ਹੈ। ਸਾਡੇ ਧਰਮ ਦਾ ਸਿਧਾਂਤ ਜਿਹੜਾ ਹੈ ਉਹ ਵੇਖਣ ਵਾਲੇ ਨੂੰ ਪਤਾ ਲੱਗ ਜਾਂਦਾ ਵੀ ਕਿੰਨੇ ਸ਼ਸਤਰ ਰੱਖੇ ਨੇ, ਇਹਦਾ ਮਤਲਬ ਅਣਖ ਵਾਲੇ ਲੋਕ ਨੇ। ਅਣਖ ਵਾਲਾ ਧਰਮ ਹੈ। ਇਸ ਅਣਖੀਲੇ ਧਰਮ ਦੇ ਜਿਹੜੇ ਬੁਨਿਆਦਾਂ ਰੱਖਣ ਵਾਲੇ ਮਹਾਂਪੁਰਸ਼ ਨੇ, ਉਹਨਾਂ ਮਹਾਂਪੁਰਸ਼ਾਂ ਦੇ ਵਿੱਚੋਂ ਭਗਤ ਨਾਮਦੇਵ ਜੀ ਇੱਕ ਹਨ। ਭਗਤ ਨਾਮਦੇਵ ਜੀ ਦੀ ਗੈਰਤ ਨੂੰ ਟੁੰਬਿਆ ਜਾ ਰਿਹਾ, ਉਹਨਾਂ ਨੂੰ ਬਾਹੋਂ ਫੜ ਕੇ ਬਾਹਰ ਧੱਕੇ ਮਾਰ ਮਾਰ ਕੇ ਕੱਢਿਆ ਜਾ ਰਿਹਾ। ਹਸਤ ਖੇਲ ਤੇਰੇ ਦੇਹੁਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ। ਭਗਤੀ ਕਰਦੇ ਨੂੰ ਭਗਤ ਨਾਮਦੇਵ ਜੀ ਨੂੰ ਪਕੜ ਕੇ ਉਠਾ ਲਿਆ, ਧੱਕੇ ਮਾਰ ਮਾਰ ਕੇ ਮੰਦਿਰ 'ਚੋਂ ਬਾਹਰ ਕੱਢ ਦਿੱਤਾ ਹੈ। ਹੁਣ ਆਪਾਂ ਗੁਰਬਾਣੀ ਪ੍ਰਤੀ ਪੂਰਨ ਵਿਸ਼ਵਾਸ ਲੈ ਕੇ ਆਉਣ ਵਾਲੇ ਗੁਰਮੁਖ ਪਿਆਰੇ ਤੁਸੀਂ ਜੁੜ ਬੈਠੇ ਹੋ। ਆਪ ਜੀ ਦੇ ਇਸ ਭਰੋਸੇ ਨੂੰ ਕਿਤੇ ਚੋਟ ਨਾ ਲੱਗੇ, ਉਹ ਭਰੋਸਾ ਆਪ ਜੀ ਦਾ ਹੋਰ ਮਜ਼ਬੂਤ ਬਣੇ, ਇਸ ਲਈ ਮੈਂ ਥੋੜ੍ਹੀ ਜਿਹੀ ਗਾਥਾ ਗੁਰਬਾਣੀ ਦੀ ਟੇਕ ਲੈ ਕੇ ਆਪ ਜੀ ਦੀ ਸੇਵਾ ਦੇ ਵਿੱਚ ਹੋਰ ਕਹਿ ਜਾਵਾਂ। ਬੰਦਾ ਕਰਮਾਂ ਕਰਕੇ ਉੱਚਾ ਹੁੰਦਾ ਅਤੇ ਕਰਤੂਤਾਂ ਕਰਕੇ ਮਾੜਾ ਹੁੰਦਾ ਹੈ। ਸਾਡੇ ਕਰਮ ਸੁਧਰ ਜਾਣ। ਜਿਸ ਬੰਦੇ ਦੇ ਕਰਮ ਮਾੜੇ ਹੈ ਉਹ ਗੁਰੂ ਦੀ ਨਿਗਾਹ ਵਿੱਚ ਨੀਚ ਹੈ। ਜਿਸ ਬੰਦੇ ਦੇ ਕਰਮ ਬੜੇ ਪਵਿੱਤਰ ਹੈ, ਕਰਮ ਬੜੇ ਉੱਚੇ ਹੈ, ਜਿਹੜੀ ਕਰਨੀ ਚੰਗੀ ਹੈ ਉਹ ਗੁਰੂ ਸਾਹਿਬ ਜੀ ਨੂੰ ਬੜੇ ਪਾਉਂਦੇ ਨੇ। ਇੱਕ ਦਿਨ ਆਪਾਂ ਪ੍ਰਕਰਨ ਵਿਚਾਰਿਆ ਸੀ ਕਿ ਕਰਮ ਅਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਬੰਦੇ ਦੇ ਕਰਮ ਕੀ ਨੇ। ਆਓ ਆਪਾਂ ਕਰਮਾਂ ਦੇ ਅਨੁਸਾਰ ਆਪਣੀ ਜ਼ਿੰਦਗੀ ਨੂੰ ਚੰਗਾ ਬਣਾਉਣ ਦਾ ਯਤਨ ਕਰੀਏ। ਵੈਸੇ ਕਰਮਾਂ ਕਰਕੇ ਮਿਲਾਪ ਨਹੀਂ ਹੈ, ਮਿਲਾਪ ਕਿਰਪਾ ਕਰਕੇ ਹੁੰਦਾ ਹੈ। ਮਿਲਾਪ ਗੁਰੂ ਦੀ ਕਿਰਪਾ ਨਾਲ ਹੈ। ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ। ਭਗਤ ਸਾਧਨਾ ਜੀ ਦਾ ਜੀਵਨ ਆਪ ਜੀ ਨੇ ਪਿਛਲੇ ਦਿਨਾਂ ਦੇ ਵਿੱਚ ਸਰਵਣ ਕੀਤਾ ਹੈ। ਭਗਤ ਸਾਧਨਾ ਜੀ ਆਪਣੀ ਬਾਣੀ ਦੇ ਵਿੱਚ ਲਿਖਦੇ ਨੇ, ਕਹਿੰਦੇ ਪ੍ਰਾਣ ਜੋ ਥਾਕੇ ਥਿਰ ਨਹੀਂ ਕੈਸੇ ਬਰਮਾਓ, ਪ੍ਰਾਣ ਜੋ ਥਾਕੇ ਥਿਰ ਨਹੀਂ ਕੈਸੇ ਬਰਮਾਵੇ, ਬੂਡਤ ਕੋ ਨੌਕਾ ਮਿਲੇ ਫੁਨਕਾਮ ਨਾ ਆਵੇ। ਕਹਿੰਦੇ ਬੰਦਾ ਡੁੱਬਣ ਲੱਗਾ, ਦੁਹਾਈ ਪਾਵੇ ਕਿ ਮੈਨੂੰ ਬਚਾਓ ਮੈਨੂੰ ਬਚਾਓ, ਸਾਰੀ ਦੁਨੀਆ ਨੂੰ ਵਾਸਤੇ ਪਾਵੇ ਮੈਨੂੰ ਡੁੱਬਣੋਂ ਬਚਾਓ, ਪਰ ਜਦੋਂ ਡੋਬੀ ਗਿਆ, ਜਿੰਨਾ ਚਿਰ ਰੌਲੀ ਪਾਉਂਦਾ ਸੀ ਉਨਾ ਚਿਰ ਬੇੜੀ ਨਹੀਂ ਆਈ, ਜਦੋਂ ਡੋਬੀ ਗਿਆ ਫਿਰ ਭਗਤ ਜੀ ਕਹਿੰਦੇ ਕਿ ਭਾਵੇਂ 50 ਕਿਸ਼ਤੀਆਂ ਲੈ ਆਉਂਦੀਆਂ ਜਾਣ, ਜਿੰਨੇ ਮਰਜ਼ੀ ਬੇੜੇ ਬੇੜੀਆਂ ਲੈ ਆਉਂਦੀਆਂ ਜਾਣ, ਫਿਰ ਉਹਦਾ ਕੀ ਮਤਲਬ ਹੈ। ਬੂਡਤ ਕੋ ਨੌਕਾ ਮਿਲੇ ਫੁਨਕਾਮ ਨਾ ਆਵੇ। ਜਦੋਂ ਬੰਦਾ ਮਰ ਹੀ ਗਿਆ ਤੇ ਫਿਰ ਬਾਅਦ ਵਿੱਚ ਬੇੜੀ ਲਿਆਂਦੀ ਦਾ ਕੀ ਫਾਇਦਾ। ਆ ਭਗਤ ਨਾਮਦੇਵ ਜੀ ਵੀ ਬਸ ਇਹੋ ਹੀ ਮਿਹਣਾ ਮਾਰਨ ਲੱਗੇ ਨੇ ਰੱਬ ਨੂੰ। ਮੰਦਿਰ ਦੇ ਪਿਛਲੇ ਪਾਸੇ ਜਾ ਕੇ ਬਹਿ ਜਾਂਦੇ ਨੇ। ਉਹ ਕਹਿੰਦੇ ਨੇ ਹੇ ਵਾਹਿਗੁਰੂ, ਹੀਨੜੀ ਜਾਤ ਮੇਰੀ ਜਾਤ ਮਰਾਇਆ, ਆ ਮੈਨੂੰ ਜਿਹੜਾ ਤੁਸੀਂ ਜਨਮ ਦਿੱਤਾ ਹੈ ਛੋਟੀ ਜਾਤ ਵਿੱਚ ਦਿੱਤਾ ਹੈ, ਆ ਮੈਨੂੰ ਇਸ ਜਾਤ ਵਿੱਚ ਫਿਰ ਜਨਮ ਕਿਉਂ ਦਿੱਤਾ ਜਿਸ ਜਾਤ ਵਾਲੇ ਲੋਕਾਂ ਨੂੰ ਤੇਰਾ ਨਾਂ ਜਪਣ ਦਾ ਅਧਿਕਾਰ ਨਹੀਂ। ਜੇ ਤੂੰ ਮੈਨੂੰ ਮਰੇ ਹੋਏ ਨੂੰ ਗੱਤ ਦੇਣੀ ਹੈ, ਨਾਮ ਜਪਣ ਦਾ ਇਹੀ ਫਾਇਦਾ ਕਿ ਮਰਨ ਤੋਂ ਬਾਅਦ ਸਵਰਗ ਜਾਂ ਸੱਚਖੰਡ ਮਿਲਣਾ ਹੈ, ਤਾਂ ਕਹਿੰਦੇ ਮਰਨ ਤੋਂ ਬਾਅਦ ਵਿੱਚ ਉਹ ਜਿਹੜੀ ਗਤੀ ਉਹ ਲੋਕਾਂ ਨੂੰ ਕੀ ਪਤਾ ਹੈ। ਜੇ ਜਿਉਂਦੇ ਜੀ ਅਣਖ ਨੂੰ ਬੱਟਾ ਲੱਗਣਾ, ਜਿਉਂਦੇ ਜੀ ਧੱਕੇ ਹੀ ਪਵਾਉਣੇ ਆ, ਤਾਂ ਫਿਰ ਮਰਨ ਤੋਂ ਬਾਅਦ ਜਿਹੜਾ ਤੂੰ ਸੱਚਖੰਡ ਦੇਣਾ ਮੈਨੂੰ ਮਨਜ਼ੂਰ ਨਹੀਂ। ਭਗਤ ਨਾਮਦੇਵ ਜੀ ਕਹਿੰਦੇ ਨੇ ਕਿ ਮੂਏ ਹੋਏ ਕੋ ਜੇ ਗਤ ਦੇਹੇ ਤਾਂ ਗਤ ਨਾ ਜਾਣੇ ਕੋਇਲਾ, ਫਿਰ ਉਸ ਗਤੀ ਨੂੰ ਕੌਣ ਜਾਣੇਗਾ। ਕਿ ਨਾਮਦੇਵ ਮਰਨ ਤੋਂ ਬਾਅਦ ਵਿੱਚ ਉਹਦੀ ਗਤੀ ਹੋ ਗਈ ਹੈ ਅਤੇ ਉਹ ਸੱਚਖੰਡ ਵਿੱਚ ਪਰਮਾਤਮਾ ਦੇ ਕੋਲੇ ਚਲਿਆ ਗਿਆ। ਆਹ ਜਿਹੜੇ ਲੋਕਾਂ ਨੇ ਤੇਰੇ ਨਾਂ ਦੇ ਉੱਤੇ ਦੁਕਾਨਾਂ ਖੋਲੀਆਂ ਨੇ, ਤੇਰੇ ਨਾਂ ਦੇ ਉੱਤੇ ਬੜੇ ਮੰਦਿਰ ਬਣਾਏ ਹੋਏ ਨੇ, ਤੇਰੇ ਨਾਂ ਦੇ ਉੱਤੇ ਬੜੇ ਠਾਕੁਰ ਦੁਆਰੇ ਤਿਆਰ ਕੀਤੇ ਨੇ, ਇਹਨਾਂ ਲੋਕਾਂ ਨੂੰ ਕੌਣ ਉਪਦੇਸ਼ ਦੇਵੇਗਾ। ਭਗਤ ਨਾਮਦੇਵ ਜੀ ਦਾ ਪਰਮਾਤਮਾ ਪ੍ਰਤੀ ਗਿਲਾ ਹੈ। ਇੱਕ ਸ਼ਬਦ ਮੈਂ ਆਪ ਜੀ ਦੀ ਸੇਵਾ ਵਿੱਚ ਹੋਰ ਕਹਿੰਦਾ, ਉਸ ਤੋਂ ਬਾਅਦ ਮੈਂ ਢਾਡੀ ਜੱਥਾ ਹਾਜ਼ਰ ਕਰਦਾ ਹਾਂ। ਬੜੇ ਮੰਦਿਰ ਤਿਆਰ ਕੀਤੇ ਜਾ ਰਹੇ ਨੇ, ਬੜੇ ਗੁਰਦੁਆਰੇ ਬਣਦੇ ਜਾ ਰਹੇ ਨੇ। ਅੱਜ ਤੋਂ 200 ਸਾਲ ਪਹਿਲਾਂ ਕਿਤੇ 50 ਪਿੰਡਾਂ ਵਿੱਚ ਇੱਕ ਗੁਰਦੁਆਰਾ ਹੁੰਦਾ ਸੀ, ਜਾਂ ਜ਼ਿਆਦਾ ਥੋੜ੍ਹਾ ਆਪਾਂ ਗੱਲ ਨੇੜੇ ਕਰ ਲਈਏ, 15 ਪਿੰਡਾਂ ਵਿੱਚ ਇੱਕ ਗੁਰਦੁਆਰਾ ਹੁੰਦਾ ਸੀ, 15 ਪਿੰਡਾਂ ਵਿੱਚ ਇੱਕ ਗੁਰਦੁਆਰਾ ਹੁੰਦਾ ਸੀ। ਅਤੇ ਅੱਜ ਇੱਕ ਪਿੰਡ ਇੱਕ ਸ਼ਹਿਰ ਦੇ ਵਿੱਚ 15-15 ਗੁਰਦੁਆਰੇ ਬਣਦੇ ਜਾ ਰਹੇ ਨੇ। ਭਾਵੇਂ ਗੁਰਦੁਆਰਿਆਂ ਵਿੱਚ ਆਉਣ ਵਾਲਿਆਂ ਦੀ ਗਿਣਤੀ ਘੱਟ ਰਹੀ ਹੈ, ਮੁਸਲਮਾਨਾਂ ਦਾ ਇੱਕੋ ਮੱਕਾ ਮਰਦੇ ਨੇ ਸਾਰੇ ਉਹਦੇ ਉੱਤੇ। ਉਹ ਅਸੀਂ ਜਿੰਨੇ ਜ਼ਿਆਦਾ ਧਰਮ ਸਥਾਨ ਬਣਾਈ ਜਾ ਰਹੇ ਹਾਂ, ਓਨੀ ਸਾਡੀ ਸ਼ਰਧਾ ਜ਼ਿਆਦਾ ਵੰਡੀ ਜਾ ਰਹੀ ਹੈ। ਇਹ ਗਰੀਬ ਬੰਦੇ ਨੂੰ ਸਿਰ ਢੱਕਣ ਵਾਸਤੇ ਕੋਈ ਜਗ੍ਹਾ ਨਹੀਂ ਹੈ, ਛੱਪਰੀ ਨਹੀਂ ਹੈ, ਅਤੇ ਰੱਬ ਦੇ ਨਾਂ ਦੇ ਉੱਤੇ ਸ਼ੰਖ ਮਰਮਰ ਲਗਾਈ ਜਾ ਰਹੀ ਹੈ। ਉਹ ਕਵੀ ਉਲਫਤ ਬਾਜਵਾ ਅਤੇ ਗੁਰਦਿਆਲ ਰੋਸ਼ਨ ਜੀ ਦੇ ਬੋਲ ਨੇ, ਉਹ ਕਹਿੰਦੇ ਨੇ ਹੇ ਵਾਹਿਗੁਰੂ, ਤੈਨੂੰ ਕੀ ਪਤਾ ਕਿ ਸੜਕਾਂ 'ਤੇ ਕੰਢੇ ਕਿੱਦਾਂ ਸੌਂਦਾ। ਇੱਕ ਗਰੀਬ ਬੰਦੇ ਦੀ ਆਤਮਾ ਕੁਰਲਾ ਕੇ ਕਹਿ ਰਹੀ ਹੈ, ਰੱਬਾ ਸੜਕਾਂ ਕੰਢੇ ਸੌਣਾ ਕਿੰਨਾ ਮੁਸ਼ਕਲ ਹੁੰਦਾ, ਰੱਬਾ ਤੂੰ ਕੀ ਜਾਣੇ। ਇਹ ਗਰੀਬ ਬੰਦਾ ਰੱਬ ਨੂੰ ਮਿਹਣਾ ਦੇ ਰਿਹਾ, ਸੜਕਾਂ ਕੰਢੇ ਸੌਣਾ ਕਿੰਨਾ ਮੁਸ਼ਕਲ ਹੁੰਦਾ, ਰੱਬਾ ਤੂੰ ਕੀ ਜਾਣੇ। ਤੇਰੇ ਰਹਿਣ ਲਈ ਤਾਂ ਪੈਰ ਪੈਰ 'ਤੇ ਮੰਦਰ ਬਣਿਆ ਹੋਇਆ, ਰੱਬ ਦੇ ਰਹਿਣ ਲਈ ਤਾਂ ਪੈਰ ਪੈਰ 'ਤੇ ਗੁਰਦੁਆਰੇ ਅਤੇ ਮੰਦਰ ਤਿਆਰ ਕੀਤੇ ਜਾ ਰਹੇ ਨੇ, ਪਰ ਜਿਹੜਾ ਗਰੀਬ ਹੈ ਉਹਦਾ ਸਿਰ ਢੱਕਣ ਵਾਸਤੇ ਕੋਈ ਟਿਕਾਣਾ ਨਹੀਂ। ਸਤ ਸੰਗਤ ਬਹੁਤ ਜ਼ਿਆਦਾ ਬਰੀਕੀ ਦੇ ਵਿੱਚ ਜਾਣ ਵਾਸਤੇ ਆਪਣੀ ਆਤਮਾ ਨੂੰ ਥੋੜ੍ਹਾ ਜਿਹਾ ਮਜ਼ਬੂਤ ਕਰੋ। ਆਹ ਜਿਹੜਾ ਸ਼ਬਦ ਹੈ ਮੈਂ ਕਹਿਣ ਲੱਗਾ, ਇਹਨੂੰ ਜਿੰਨਾ ਚਿਰ ਤੁਸੀਂ ਬਰੀਕੀ ਵਿੱਚ ਟੁੰਬਣ ਦਾ ਯਤਨ ਨਹੀਂ ਕਰੋਗੇ ਉਨਾ ਚਿਰ ਸਮਝ ਨਹੀਂ ਆਉਣਾ। ਗੁਰੂ ਗ੍ਰੰਥ ਸਾਹਿਬ ਜੀ ਦੇ 1430 ਪੰਨੇ ਨੇ, 1430 ਪੰਨਿਆਂ ਦੇ ਵਿੱਚ ਕਿਤੇ ਨਹੀਂ ਲਿਖਿਆ ਕਿ ਸੇਵਾ ਗੁਰਦੁਆਰੇ ਹੀ ਆ ਕੇ ਕਰਨੀ ਚਾਹੀਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ 1430 ਪੰਨਿਆਂ ਦੇ ਵਿੱਚ ਕਿਤੇ ਨਹੀਂ ਲਿਖਿਆ ਕਿ ਸੇਵਾ ਮੰਦਿਰ ਵਿੱਚ ਜਾਂ ਮਸੀਤ ਵਿੱਚ ਜਾ ਕੇ ਕਰਨੀ ਚਾਹੀਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ, ਮੈਂ ਦਾਅਵੇ ਨਾਲ ਕਹਿੰਦਾ ਤੁਸੀਂ ਬੜੇ ਵਿਦਵਾਨ ਪੁਰਖ ਬੈਠੇ ਹੋ, ਬਰੀਕੀ ਦੇ ਵਿੱਚ ਜਾਣ ਦੀ ਆਪਣੇ ਸੁਰਤ ਨੂੰ ਤਿਆਰ ਕਰਿਓ। ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਨਹੀਂ ਲਿਖਿਆ ਕਿ ਸੇਵਾ ਗੁਰਦੁਆਰੇ ਹੀ ਕਰਨੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਲਿਖਿਆ ਕਿ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਹਿ ਬੈਸਣ ਪਈਏ, ਦੁਨੀਆਂ 'ਚ ਸੇਵਾ ਕਰੋ, ਦੁਨੀਆਂ ਵਿੱਚ ਜਾ ਕੇ ਸੇਵਾ ਕਰਨੀ ਆ। ਅਸੀਂ ਕੀ ਕਰਦੇ ਹਾਂ ਧਰਮ ਮੰਦਿਰਾਂ ਦੇ ਵਿੱਚ, ਮੈਂ ਨਾਸਤਕ ਪੁਣੇ ਵਾਲੇ ਪਾਸੇ ਨਹੀਂ ਗੱਲ ਨੂੰ ਲੈ ਕੇ ਜਾਣ ਦਾ ਯਤਨ ਕਰਾਂਗਾ, ਇਸ ਗੱਲ ਨੂੰ ਧਾਰਮਿਕ ਟੌਪਿਕ ਤੋਂ ਮੈਂ ਬਾਹਰ ਨਹੀਂ ਜਾਣ ਦਿਆਂਗਾ, ਪਰ ਅਟਲ ਸੱਚਾਈ ਦੇ ਸਾਡੇ ਗੁਰਦੁਆਰਿਆਂ ਦੇ ਵਿੱਚ ਅਤੇ ਮੰਦਰਾਂ ਦੇ ਵਿੱਚ ਕੀ ਹੁੰਦਾ। 15 ਮਿੰਟ ਪਹਿਲਾਂ ਪੋਚਾ ਲੱਗਾ ਹੁੰਦਾ, ਇੱਕ ਬੀਬੀ ਹੋਰ ਆਈ ਹੈ ਜਾਂ ਇੱਕ ਵੀਰ ਹੋਰ ਆਇਆ, ਉਹਨੇ ਉੱਥੇ ਹੀ ਆ ਕੇ ਫਿਰ ਪੋਚਾ ਘਸਾਉਣਾ ਸ਼ੁਰੂ ਕਰ ਦਿੱਤਾ ਹੈ, ਉੱਥੇ ਹੀ ਆ ਕੇ ਫਿਰ ਪੋਚਾ ਘਸਾਉਣਾ ਸ਼ੁਰੂ ਕਰ ਦਿੱਤਾ। ਕਿ ਇਹ ਸੇਵਾ ਹੈ? ਗੁਰੂ ਸਾਹਿਬ ਨੇ ਕਿਤੇ ਇਹ ਜਿਹੜਾ ਉਪਦੇਸ਼ ਦਿੱਤਾ ਉਹਦੇ ਅਨੁਸਾਰ ਇਹ ਸੇਵਾ ਹੈ? ਗੁਰੂ ਸਾਹਿਬ ਤਾਂ ਕਹਿੰਦੇ ਵਿੱਚ ਦੁਨੀਆਂ ਸੇਵ ਕਮਾਈਏ, ਗੁਰਦੁਆਰੇ ਦੇ ਵਿੱਚ 15 ਮਿੰਟਾਂ ਬਾਅਦ ਪੋਚਾ ਲਾਉਣ ਲਈ ਅਸੀਂ ਤਿਆਰ ਹਾਂ, ਗੁਰਦੁਆਰੇ ਦੇ ਬਾਹਰ ਬੀਹੀ ਦੇ ਵਿੱਚ ਗੰਦ ਪਿਆ ਅਤੇ ਉਹਦੇ ਵੱਲ ਕਿਸੇ ਦਾ ਧਿਆਨ ਨਹੀਂ ਜਾਂਦਾ, ਉਹਦੇ ਵੱਲ ਕਿਸੇ ਦਾ ਧਿਆਨ ਨਹੀਂ ਜਾਂਦਾ। ਵਾਹਿਗੁਰੂ ਕਿਰਪਾ ਕਰਨ, ਸਾਡੇ ਗੁਰੂ ਨੇ ਕਿਹਾ ਪੂਰੀ ਧਰਤੀ ਗੁਰਦੁਆਰਾ ਹੈ, ਪੂਰੀ ਧਰਤੀ ਧਰਮਸ਼ਾਲ ਹੈ, ਘਰ ਘਰ ਅੰਦਰ ਧਰਮਸ਼ਾਲ ਹੋਵੇ, ਕੀਰਤਨ ਸਦਾ ਬਸੋਆ ਵਾਲਾ ਪ੍ਰਕਰਨ ਆਪਾਂ ਨੇ ਸਮਝਣਾ। ਘਰ ਘਰ ਦੁਸ਼ਮਣ ਦਾ ਘਰ ਵੀ ਸਾਡੇ ਵਾਸਤੇ ਗੁਰਦੁਆਰਾ ਹੈ, ਦੁਸ਼ਮਣ ਦੇ ਘਰ ਜਾ ਕੇ ਵੀ ਮਾੜੀ ਸ਼ਬਦਾਵਲੀ ਨਹੀਂ ਵਰਤਣੀ। ਇੱਥੋਂ ਤੱਕ ਸਾਡੇ ਗੁਰੂ ਨੇ ਧਰਮਸ਼ਾਲਾ ਦਾ ਜਿਹੜਾ ਪ੍ਰਕਰਨ ਦਿੱਤਾ ਉਹਨੂੰ ਸਮਝਣ ਦਾ ਯਤਨ ਕਰੀਏ। ਜੇ ਭਗਤ ਨਾਮਦੇਵ ਜੀ ਐਸਾ ਭਰਮ ਦਾ ਕਿਲਾ ਤੋੜਨ ਵਾਸਤੇ ਗਏ ਨੇ ਕਿ ਤੁਸੀਂ ਦੁਨੀਆਂ ਦੇ ਝੂਠੇ ਅਤੇ ਮਕਾਰ ਲੋਕ ਧਰਮ ਦੇ ਆਗੂ ਬਣ ਕੇ ਬੈਠੇ ਹੋ ਅਤੇ ਲੋਕਾਂ ਨੂੰ ਕਹਿੰਦੇ ਹੋ ਇਸ ਮੰਦਿਰ ਵਿੱਚ ਰੱਬ ਵੱਸਦਾ, ਇਸ ਮੰਦਿਰ ਦੇ ਵਿੱਚ ਸ਼ੂਦਰ ਨੂੰ ਆਉਣ ਦੀ ਪਾਬੰਦੀ ਹੈ, ਸ਼ੂਦਰ ਨੂੰ ਨਹੀਂ ਵੜਨ ਦਿੱਤਾ ਜਾਏਗਾ। ਮੈਂ ਫਿਰ ਕਹਾਂ, ਬੰਦਾ ਧਰਤੀ 'ਤੇ ਜੰਮਣ ਤੋਂ ਪਹਿਲਾਂ ਰੱਬ ਦੇ ਕੋਲ ਕੋਈ ਫਾਰਮ ਨਹੀਂ ਭਰ ਕੇ ਆਉਂਦਾ ਕਿ ਮੈਨੂੰ ਇਸ ਜਾਤ ਵਿੱਚ ਜਨਮ ਚਾਹੀਦਾ। ਜੰਮਣਾ ਮਰਨਾ ਕਰਤੇ ਦੇ ਹੱਥ ਹੈ, ਬੰਦਾ ਆਪਣੀਆਂ ਕਰਤੂਤਾਂ ਕਰਕੇ ਨੀਵਾਂ ਹੁੰਦਾ, ਸ਼ੁਭ ਅਮਲਾਂ ਕਰਕੇ ਉੱਚਾ ਹੁੰਦਾ। ਭਗਤ ਨਾਮਦੇਵ ਜੀ ਉੱਚੀ ਆਤਮਾ ਦੇ ਨੇ ਅਤੇ ਅਸਲ ਵਿੱਚ ਬ੍ਰਾਹਮਣ ਜਿਹੜੇ ਨੇ ਉਹ ਨੀਚ ਨੇ, ਉਹ ਸ਼ੂਦਰ ਨੇ, ਕਿਉਂਕਿ ਉਹਨਾਂ ਦੇ ਕਰਤੂਤਾਂ ਮਾੜੀਆਂ ਨੇ, ਉਹਨਾਂ ਦੇ ਕਰਮ ਮਾੜੇ ਆ। ਭਗਤ ਜੀ ਦੇ ਕਰਮ ਬੜੇ ਪਵਿੱਤਰ ਨੇ। ਭਗਤ ਨਾਮਦੇਵ ਜੀ ਨੇ ਪਰਮਾਤਮਾ ਦੇ ਪ੍ਰਤੀ ਹੁਣ ਮੰਦਿਰ ਦੇ ਪਿਛਲੇ ਪਾਸੇ ਜਾ ਕੇ ਗਿਲਾ ਕੀਤਾ ਹੈ, ਉਹ ਪਿਛਲੇ ਪਾਸੇ ਜਾ ਕੇ ਅਰਦਾਸ ਕਰਦੇ ਨੇ, ਹੇ ਅਕਾਲ ਪੁਰਖ ਵਾਹਿਗੁਰੂ, ਤੇਰੇ ਨਾਂ 'ਤੇ ਬਣੇ ਹੋਏ ਮੰਦਿਰ ਦੇ ਵਿੱਚੋਂ ਤੇਰੇ ਨਾਲ ਪਿਆਰ ਕਰਨ ਵਾਲੇ ਬੰਦੇ ਨੂੰ ਧੱਕੇ ਵੱਜਣ 'ਤੇ ਇਨਸਾਫ ਕੀ ਹੈ? ਮਰਨ ਤੋਂ ਬਾਅਦ ਗਤੀ ਮੈਨੂੰ ਨਹੀਂ ਚਾਹੀਦੀ। ਭਗਤ ਨਾਮਦੇਵ ਜੀ ਪਰਮਾਤਮਾ ਨਾਲ ਵੇਖੋ, ਜਿਹੜੇ ਰੱਬ ਦੇ ਪਿਆਰੇ ਨੇ ਰੱਬ ਨਾਲ ਗਿਲਾ ਕਰ ਲੈਂਦੇ ਨੇ, ਪਰਮਾਤਮਾ ਦੇ ਪਿਆਰੇ ਪਰਮਾਤਮਾ ਦੇ ਨਾਲ ਗੱਲਾਂ ਕਰ ਲੈਂਦੇ ਨੇ। ਜਿਵੇਂ ਬੱਚਾ ਆਪਣੇ ਬਾਪ ਦੇ ਨਾਲ ਬਿਲਕੁਲ ਸਧਾਰਨ ਬੋਲੀ ਵਿੱਚ ਗੱਲ ਕਰਦਾ ਨਾ, ਇਸੇ ਤਰ੍ਹਾਂ ਭਗਤ ਆਪਣੇ ਪਰਮਾਤਮਾ ਦੇ ਨਾਲ, ਆਪਣੇ ਉਸ ਪਰਮੇਸ਼ਰ ਦੇ ਨਾਲ ਸਿੱਧੀ ਗੱਲਬਾਤ ਕਰਦੇ ਨੇ। ਭਗਤ ਨਾਮਦੇਵ ਜੀ ਨੇ ਪਰਮਾਤਮਾ ਨੂੰ ਗਿਲੇ ਦੇ ਰੂਪ ਅੰਦਰ ਕੀ ਉਲਾਂਭਾ ਦਿੱਤਾ, ਉਹ ਦਾਸਤਾਨ ਢਾਡੀ ਜਥੇ ਦੀ ਜਵਾਨੋ ਇੰਜ ਸਰਵਣ ਕਰੋ।
ਕਿਹਾ ਜਾਣਾ,
ਤੇਰਾ ਭਾਣਾ
ਇਹ ਚੰਗਾ ਨਹੀਂ ਕਿਹਾ ਜਾਣਾ,
ਜਿਨ੍ਹਾਂ
ਵੇਖਿਆ ਉਹਨਾਂ
ਉਹ ਚਾਰ ਦਿੱਤਾ।
ਮੇਰੇ ਪ੍ਰਭੂ ਜੀ ਤੂੰ ਨਾ ਛੱਡ ਜਾਮੀ, ਕੀ ਹੋਇਆ ਜੇ ਆਹੋ ਹੋਇਆ ਜੇ, ਕੀ ਹੋਇਆ ਜੇ ਇਹਨਾਂ ਬੇਸਾਰ ਦਿੱਤਾ।
ਅੱਜ ਜਿੰਨਾ ਸਮਾਂ ਬਖਸ਼ਿਸ਼ ਹੋਇਆ ਸੀ ਉਹ ਸਮਾਂ ਸਮਾਪਤ ਹੋ ਚੁੱਕਾ। ਇੰਨੇ ਕੁ ਸਮੇਂ ਦੇ ਵਿੱਚ ਮੈਂ ਇੱਥੋਂ ਤੱਕ ਹੀ ਸੁਣਾ ਸਕਿਆ ਹਾਂ ਅਤੇ ਇੱਥੋਂ ਆਪਾਂ ਲੜੀ ਕੱਲ੍ਹ ਨੂੰ ਫਿਰ ਆਰੰਭ ਕਰਾਂਗੇ। ਕੱਲ੍ਹ ਦੇ ਦੀਵਾਨ ਵਿੱਚ ਬਾਕੀ ਦਾ ਪ੍ਰਸੰਗ ਆਪਾਂ ਵਿਚਾਰਨ ਵਾਸਤੇ ਗੁਰੂ ਦੀ ਟੇਕ ਲਵਾਂਗੇ। ਹੋਈਆਂ ਬੇਅੰਤ ਭੁੱਲਾਂ ਦੀ ਮੈਂ ਆਪ ਸਾਰੀ ਸੰਗਤ ਕੋਲੋਂ ਖਿਮਾ ਚਾਹੁੰਦਾ ਹਾਂ। ਆਪ ਜੀ ਨੇ ਬੜੇ ਪਿਆਰ ਨਾਲ ਸਰਵਣ ਕੀਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸਾਂ ਨੇ ਮਾਇਆ ਦੇ ਰੂਪ ਅੰਦਰ ਢਾਡੀ ਜੱਥੇ ਨੂੰ ਬਹੁਤ ਵੱਡਾ ਮਾਣ ਸਨਮਾਨ ਦਿੱਤਾ। ਅਸਲ ਮੈਂ ਵਿੱਚ ਅਸੀਂ ਮਾਣ ਸਨਮਾਨ ਦੇ ਯੋਗ ਤਾਂ ਨਹੀਂ ਹਾਂ, ਮੈਂ ਆਪ ਜੀ ਦੇ ਹਾਰਦਿਕ ਸਨੇਹ ਰਤਨਵਾਦੀ ਹਾਂ। ਹੋਈਆਂ ਭੁੱਲਾਂ ਨਾਚ ਤਾਰਦੇ ਹੋਏ ਚੜ੍ਹਦੀ ਕਲਾ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।